ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ। ਚੱਲ ਰਹੀ ਲੜੀਵਾਰ ਕਥਾ ਦੇ ਵਿੱਚ 305 ਅੰਗ ਤੇ 10ਵਾਂ ਸ਼ਬਦ ਸਮਾਪਤ ਹੋਣ ਤੋਂ ਬਾਅਦ 11ਵਾਂ ਸਲੋਕ ਸਤਿਗੁਰੂ ਮਹਾਰਾਜ ਅੱਗੇ ਬਖਸ਼ਿਸ਼ ਕਰ ਰਹੇ ਨੇ। ਗੌੜੀ ਰਾਗ ਦੀ ਵਾਰ ਦੇ ਵਿੱਚ, ਗੌੜੀ ਕੀ ਵਾਰ ਮਹੱਲਾ ਚੌਥਾ। ਸੋ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਸਲੋਕ ਮਹੱਲਾ ਚੌਥਾ। ਸੋ ਇਸ ਸ਼ਬਦ ਦੀ ਉਸ ਵਕਤ ਉਚਾਰਨ ਦੀ ਜੋ ਲੋੜ ਪਈ, ਕਿਸ ਪ੍ਰਤੀ ਉਚਾਰਿਆ, ਉਥਾਨਕਾ ਇਸ ਪ੍ਰਕਾਰ ਹੈ। ਜਿਸ ਵੇਲੇ ਸਾਰਿਆਂ ਤੀਰਥਾਂ ਵਿੱਚੋਂ ਉੱਤਮ ਤੀਰਥ, ਸਾਰਿਆਂ ਨਾਲੋਂ ਸ਼੍ਰੋਮਣੀ ਤੀਰਥ, ਰਾਜ ਤੀਰਥ, ਨਾਮ ਦਾ ਤੀਰਥ ਸ੍ਰੀ ਗੋਬਿੰਦਵਾਲ ਸਾਹਿਬ 84 ਪੌੜੀਆਂ ਸਹਿਤ ਤਿਆਰ ਹੋ ਗਿਆ, ਤਾਂ ਸਤਿਗੁਰੂ ਮਹਾਰਾਜ ਨੇ ਆਪਣੇ ਅਨੰਨ ਸੇਵਕ ਧੰਨ ਗੁਰੂ ਰਾਮਦਾਸ ਸਾਹਿਬ ਨੂੰ ਆਪਣੇ ਕੋਲ ਬਿਠਾ ਕੇ ਬਚਨ ਕੀਤਾ, ਇਹ ਭਾਈ ਪੁਰਖਾ ਹੁਣ ਇਹਦੀ ਚੱਖ ਕਰਨੀ ਚਾਹੀਦੀ ਆਪਾਂ ਨੂੰ। ਤਾਂ ਉਸ ਵਕਤ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸਤਿ ਬਚਨ ਜੀ ਕੀ ਹੁਕਮ ਹੈ? ਫਿਰ ਸਤਿਗੁਰੂ ਮਹਾਰਾਜ ਸਾਹਿਬ ਦੀ ਮਰਜ਼ੀ ਨਾਲ ਚੱਖ ਵਾਲਾ ਦਿਨ ਵੀ ਨੀਯਤ ਕੀਤਾ, ਸਾਰਿਆਂ ਫਕੀਰਾਂ, ਸਾਧੂਆਂ, ਬ੍ਰਾਹਮਣਾਂ, ਅਭਿਆਗਤ ਆਦਿਕ ਨੂੰ ਨਿਮੰਤਰਣ ਵੀ ਦਵਾ ਭੇਜਿਆ ਮਹਾਰਾਜ ਨੇ। ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਇਸ ਪ੍ਰਕਾਰ ਬਚਨ ਵੀ ਆਇਆ, ਵਿਪਰ ਆਦਿ ਜੋ ਥੇ ਅਧਿਕਾਰੀ, ਸੰਤ ਮਹੰਤ ਜਤੀ ਘਰ ਬਾਰੀ। ਵਿਪਰ ਹੁੰਦਾ ਬ੍ਰਾਹਮਣ ਆਦਿਕ ਜਿਹੜੇ ਅਧਿਕਾਰੀ ਸੀ, ਸੰਤ ਮਹੰਤ ਕੋਈ ਜਤੀ ਹੈ, ਕੋਈ ਘਰ ਬਾਰੀ ਹੁੰਦਾ ਗ੍ਰਿਸਤੀ ਹੈ, ਤਿੰਨੇ ਨਿਮੰਤਿਓ ਭੋਜਨ ਹੇਤ, ਸਭ ਨੇ ਮਾਨਿਓ ਸਹਿਤ ਸੁਹੇਤ। ਉਹਨਾਂ ਨੂੰ ਨਿਮੰਤਰਣ ਭੇਜਿਆ ਮਹਾਰਾਜ ਨੇ ਵੀ ਆ ਕੇ ਸਾਰੇ ਲੰਗਰ ਛਕੋ, ਔਰ ਸਾਰਿਆਂ ਨੇ ਬੜੇ ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਇਹ ਨਿਮੰਤਰਣ ਮੰਨਿਆ। ਫਿਰ ਮਰਵਾਇਆਂ ਦਾ ਗੁਰੂ ਜੋ ਤਪਾ ਹੈ, ਇੱਕ ਤਪਾ ਸ੍ਰੀ ਖਡੂਰ ਸਾਹਿਬ ਵੀ ਹੋਇਆ ਪਹਿਲਾਂ, ਇੱਕ ਇਹ ਗਾਹਾਂ ਤਪਾ ਜਿਹੜਾ ਤੀਜੇ ਪਾਤਸ਼ਾਹ ਵੇਲੇ ਹੋਇਆ, ਮਰਵਾਇਆਂ ਦਾ ਗੁਰੂ ਸੀ ਜੋ, ਉਹਨੂੰ ਵੀ ਬੁਲਾਵਾ ਭੇਜਿਆ, ਪਰ ਉਹਨੇ ਨਾ ਮੰਨਿਆ। ਅੱਗੇ ਬਹੁਤ ਹੀ ਨਫ਼ਰਤ ਜੀ ਕੀਤੀ ਕਿ ਕਹਿਣ ਲੱਗੇ ਆਪਦੇ ਸੇਵਕਾਂ ਨੂੰ ਅਤੇ ਜਿਹੜੇ ਕਹਿਣ ਗਏ ਸੀ ਗੁਰਸਿੱਖ, ਉਹਨਾਂ ਨੂੰ ਕਹਿੰਦਾ ਉਹ ਗ੍ਰਿਸਤੀ ਗੁਰੂ ਹੋ ਕੇ ਆਪਣੀ ਪੂਜਾ ਕਰਵਾ ਰਹੇ ਨੇ, ਗੁਰੂ ਤਾਂ ਗ੍ਰਿਸਤੀ ਨਹੀਂ ਹੁੰਦਾ, ਇਸ ਵਾਸਤੇ ਮੈਂ ਉਹਨਾਂ ਦਾ ਪ੍ਰਸ਼ਾਦ ਮੰਨਦਾ ਹੀ ਨਹੀਂ। ਜਦੋਂ ਵਾਪਸ ਆ ਕੇ ਦੱਸਿਆ ਤਾਂ ਉਸ ਵਕਤ ਮਹਾਰਾਜ ਕਹਿੰਦੇ ਕੋਈ ਨਹੀਂ, ਆਪੇ ਆਉਣਾ ਉਹਨੇ। ਸਤਿਗੁਰੂ ਮਹਾਰਾਜ ਨੇ ਆਪਣਾ ਬਿਰਧ ਸੰਭਾਲ ਕੇ ਫਿਰ 2-3 ਵਾਰੀ ਫਿਰ ਬੰਦਾ ਭੇਜਿਆ, ਇਹ ਚੰਗੀ ਗੱਲ ਨਹੀਂ, ਆਪਾਂ ਏਕਤਾ ਇਤਫਾਕ ਨਾਲ ਸਾਰੇ ਮਿਲ ਕੇ ਚੱਲੀਏ। ਸਮਾਂ ਕੁਝ ਐਸਾ ਹੀ ਚੱਲ ਰਿਹਾ ਸੀ, ਤੁਰਕਾਂ ਦਾ ਰਾਜ ਸੀ ਸੰਸਾਰ 'ਤੇ, ਜਿਹਦੇ ਵਿੱਚ ਆਪਾਂ ਸਾਰਿਆਂ ਨੂੰ ਮਿਲ ਕੇ ਆਪਸ 'ਚ ਪਿਆਰ ਨਾਲ ਚੱਲਣਾ ਚਾਹੀਦਾ, ਪਰ ਦੁਸ਼ਟ ਤਪੇ ਨੇ ਬਿਲਕੁਲ ਨਾ ਮੰਨਿਆ। ਫਿਰ ਸਤਿਗੁਰੂ ਮਹਾਰਾਜ ਨੇ ਉਹਦਾ ਦੰਭ ਉਘਾੜਨ ਵਾਸਤੇ ਵਿਉਂਤ ਬਣਾਈ, ਜਿਹੜਾ ਕੋਈ ਆ ਕੇ ਪ੍ਰਸ਼ਾਦ ਛਕੇਗਾ ਉਹਨੂੰ ਦਕਸ਼ਣਾ ਵੀ ਮਿਲੇਗੀ। ਸੋ ਇਸ ਪ੍ਰਕਾਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਵੀ ਸੰਤੋਖ ਸਿੰਘ ਜੀ ਨੇ ਇਹ ਸਾਰਾ ਪ੍ਰਸੰਗ ਅੰਕਿਤ ਕੀਤਾ ਹੈ। ਜੇ ਕੋ ਗੁਰ ਘਰ ਭੋਜਨ ਖਾ ਹੈ, ਇੱਕ ਰੁਪਈਆ ਦੱਛਣ ਪੈ ਹੈ, ਇੱਕ ਰੁਪਈਆ ਮਿਲੂਗਾ ਜੇ ਕੋਈ ਖਾਊਗਾ ਭੋਜਨ। ਤਉ ਵੀ ਤਪਾ ਸੋ ਆਇਓ ਨਾਹੀਂ, ਪੁਨ ਗੁਰ ਬਚਨ ਕੀਓ ਸਭ ਮਾਹੀਂ। ਤਪਾ ਆਇਆ ਨਾ, ਫਿਰ ਗੁਰਾਂ ਨੇ ਇੱਕ ਬਚਨ ਫਿਰ ਕੀਤਾ, ਭੋਜਨ ਜੀਵਨ ਕੋ ਜੋ ਆਵੈ, 2 ਰੁਪਏ ਦੱਛਣਾ ਖਾਵੈ। ਕਹਿੰਦੇ 2 ਰੁਪਏ ਦੇਵਾਂਗੇ ਜੋ ਹੁਣ ਆਓ। ਯਾ ਪਰ ਵੀ ਜਬ ਤਪਾ ਨਾ ਆਇਓ, ਤਬ ਸਤਿਗੁਰੇ ਭਾਂਤ ਅਲਾਇਓ, ਪਾਂਚ ਮੁਦਰ ਕਾ ਪਾਵੈ ਸੋਈ, ਭੋਜਨ ਕਹਿ ਹਿਤ ਆਵੈ ਜੋਈ। ਫਿਰ ਕਹਿੰਦੇ ਉਹਨੂੰ 5 ਰੁਪਈਏ ਦੇਵਾਂਗੇ। ਤਪਾ ਨਾ ਆਇਓ ਪਰ ਲਲਚਾਇਓ, ਪੌਣ ਗੁਰਦਾਸ ਕਾ ਲੋਭ ਦਿਖਾਇਓ। ਫਿਰ ਮਹਾਰਾਜ ਨੇ ਬਚਨ ਕੀਤਾ, ਚੰਗਾ ਜਿਹੜਾ ਆ ਕੇ ਪ੍ਰਸ਼ਾਦਾ ਛਕੂਗਾ ਲੰਗਰ 'ਚ, ਉਹਨੂੰ 10 ਰੁਪਏ ਦੱਛਣਾ ਦੇਵਾਂਗੇ। ਫਿਰ ਵੀ ਨਾ ਆਇਆ। ਓੜਕ ਜਬ ਗੁਰ ਮੋਹਰ ਸੋ ਕਹੀ, ਤਬ ਹੈ ਤਪੇ ਕੀ ਬੁੱਧ ਸੋ ਬਹੀ। ਜਦੋਂ ਸਤਿਗੁਰੂ ਮਹਾਰਾਜ ਨੇ ਕਿਹਾ ਵੀ ਜਿਹੜਾ ਹੁਣ ਪ੍ਰਸ਼ਾਦਾ ਛਕਣ ਆਊਗਾ, ਉਹਨੂੰ ਹਰੇਕ ਨੂੰ ਇੱਕ ਇੱਕ ਸੋਨੇ ਦੀ ਮੋਹਰ ਦੇਵਾਂਗੇ। ਹੁਣ ਸੋਨੇ ਦੀ ਮੋਹਰ ਦੇਖ ਕੇ ਤਬੈ ਤਪੇ ਕੀ ਬੁੱਧ ਸੋ ਬਹਿ ਗਈ ਫਿਰ ਬੁੱਧ ਉਹਦੀ ਲਾਲਚ ਵਿੱਚ, ਕਿਉਂਕਿ ਜਿਹੜਾ ਕਹਿ ਸੀ ਮੈਂ ਨਹੀਂ ਆਉਣਾ, ਮੈਂ ਰੋਟੀ ਨਹੀਂ ਖਾਣੀ, ਉਹ ਹੁਣ ਲਾਲਚੀ ਹੋ ਗਿਆ। ਸੋ ਮਹਾਰਾਜ ਨੇ ਚੱਠ ਵਾਲੇ ਦਿਨ ਤੋਂ ਹੀ ਇੱਕ ਦਿਨ ਪਹਿਲਾਂ ਡਾਉਂਡੀਏ ਸਾਰੇ ਕਿਤੇ ਪਟਵਾ ਤੀ, ਜੋ ਪ੍ਰਸ਼ਾਦ ਛਕਣ ਆਵੇਗਾ ਉਹਨੂੰ ਇਸ ਪ੍ਰਕਾਰ ਭੇਟਾ ਮਿਲੇਗੀ। ਹੁਣ ਚਿੱਤ 'ਚ ਵਿਚਾਰਦਾ, ਇੱਕ ਮੈਂ ਅਤੇ ਦੂਜਾ ਮੇਰਾ ਪੁੱਤਰ ਹੈ, ਦੋਵੇਂ ਜਾਵਾਂਗੇ ਤਾਂ 10 ਮੋਹਰਾਂ ਮਿਲਣਗੀਆਂ, ਜਾਂ ਇਹ ਗੱਲ ਸੋਚ ਕੇ ਆਪਣੇ ਪਾਸ ਇੱਕ ਸਿੱਖ ਨੂੰ ਬੁਲਾ ਕੇ ਕਹਿੰਦਾ ਜੇਕਰ ਹੁਣ ਗੁਰੂ ਜੀ ਮੈਨੂੰ ਬੁਲਾਉਣ ਤਾਂ ਮੈਂ ਚਲਿਆ ਜਾਵਾਂਗਾ। ਸੋ ਉਸ ਸਿੱਖ ਨੇ ਸਤਿਗੁਰੂ ਮਹਾਰਾਜ ਨੂੰ ਆ ਕੇ ਬੇਨਤੀ ਕੀਤੀ, ਮਹਾਰਾਜ ਤਪਾ ਕਹਿੰਦਾ ਮੈਨੂੰ ਬੁਲਾ ਲਵੋ। ਇਹ ਗੱਲ ਸੁਣ ਕੇ ਸਤਿਗੁਰੂ ਨੇ ਪੰਗਤੀਆਂ ਉਚਾਰਨ ਕੀਤੀਆਂ ਜੋ ਤੀਜੇ ਪਾਤਸ਼ਾਹ ਨੇ, ਚੌਥੇ ਪਾਤਸ਼ਾਹ ਜੀ ਨੇ ਫਿਰ ਇਹ ਬਾਣੀ ਸਰੂਪ ਦੇ ਵਿੱਚ ਕਥਨ ਕੀਤੀਆਂ। ਸਲੋਕ ਮਹੱਲਾ ਚੌਥਾ। ਅੱਗੋਂ ਦੇ ਸਤ ਪਾਓ ਨਾ ਦਿੱਚੈ, ਪਿੱਛੋਂ ਦੇ ਆਖਿਆ ਕੰਮ ਨਾ ਆਵੈ। ਸਤ ਹੁੰਦਾ ਸਤਿਕਾਰ ਅਤੇ ਭਾਉ ਹੁੰਦਾ ਪ੍ਰੇਮ। ਸਤ ਭਾਉ ਨਾ ਦਿੱਚੈ, ਸਤਿਕਾਰ ਅਤੇ ਪ੍ਰੇਮ ਨਾਲ ਅੱਗੇ ਅਸਾਂ ਨੇ ਉਹਨੂੰ ਮਹਾਰਾਜ ਕਹਿੰਦੇ ਨਿਮੰਤਰਣ ਭੇਜਿਆ, ਬੁਲਾਵਾ ਭੇਜਿਆ, ਦੇ ਹੁੰਦਾ ਦਿਵਾ ਭੇਜਿਆ ਸੀ। ਅੱਗੋਂ ਦੇ, ਅੱਗੋਂ ਹੁੰਦਾ ਪਹਿਲਾਂ ਹੀ, ਪਰ ਇਸ ਤਪੇ ਨੇ ਸਤ ਭਾਉ ਹੁੰਦਾ ਸਤ ਬਚਨ ਨਾ ਕਿਹਾ ਵੀ ਮੈਂ ਆਵਾਂਗਾ। ਮਹਾਰਾਜ ਕਹਿੰਦੇ ਅਸੀਂ ਤਾਂ ਪਹਿਲੇ ਨਿਮੰਤਰਣ ਦਿਵਾ ਭੇਜਿਆ ਸੀ, ਪਰ ਇਹ ਤਪੇ ਨੇ ਪ੍ਰੇਮ ਨਾਲ ਸਤ ਬਚਨ ਨਾ ਕਿਹਾ। ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਕਹਿੰਦੇ ਹੁਣ ਪਿੱਛੋਂ ਦਾ ਆਖਿਆ ਹੋਇਆ ਕਿਸੇ ਕੰਮ ਆਉਂਦਾ ਨਹੀਂ ਆਉਂਦਾ, ਹੁਣ ਨਹੀਂ ਸੀ ਬੁਲਾਉਣਾ। ਮਹਾਰਾਜ ਨੇ ਬਾਣੀ ਅੰਦਰ 513 ਅੰਗ 'ਤੇ ਵੀ ਵਚਨ ਕਥਨ ਕੀਤਾ ਹੈ ਕਿ ਸਾਧਨ ਭੋਜਨ ਨਾ ਲੈ ਹੀ ਸਤ ਪਿੱਖਿਆ, ਮਨ ਹੱਠ ਜਨਮ ਗਵਾਇਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁੱਖ ਪਾਵੈ। ਕਹਿੰਦੇ ਵਿਚਾਰਾ ਮਨਮੁਖ ਜੋ ਤਪੈ ਉਹ ਦੁਹਾਟੇ ਹੀ ਫਿਰਦਾ, ਮਾਇਆ ਦੇ ਲੋਭ ਕਰਕੇ ਨਾ ਘਰ ਵਿੱਚ ਚੈਨ ਨਾਲ ਬੈਠ ਸਕਦਾ, ਨਾ ਪੰਗਤ ਵਿੱਚ ਬੈਠ ਸਕਦਾ, ਕਿਉਂਕਿ ਦਰਵਾਜ਼ੇ ਫਿਰ ਦੇ ਉੱਤੇ ਮਹਾਰਾਜ ਨੇ ਆਪ ਹੀ ਜਾ ਕਰਕੇ ਆਸਣ ਲਾ ਲਿਆ ਦਰਵਾਜ਼ੇ ਦੇ ਅੱਗੇ। ਹੁਣ ਮਹਾਰਾਜ ਨੂੰ ਦੇਖ ਕੇ ਪਿੱਛੇ ਨੂੰ ਚਲਿਆ ਜਾਂਦਾ ਵੀ ਸਤਿਗੁਰੂ ਜੇ ਕਿਤੇ ਆਸੇ ਪਾਸੇ ਹੋ ਜਾਣ ਮੈਂ ਦਾਲ ਆ ਲਵਾਂ, ਹੁਣ ਗਲੀਆਂ ਵਿੱਚ ਫਿਰਨ ਨਾਲ ਕਿਵੇਂ ਸੁੱਖ ਪ੍ਰਾਪਤ ਕਰੇਗਾ। ਸੋ ਇਸ ਕਰਕੇ ਇੱਕ ਇਹਦਾ ਅੰਤਰੀ ਭਾਵ ਵੀ ਹੈ ਸ਼ਬਦ ਦਾ, ਇੱਕ ਤਾਂ ਉਦੋਂ ਉਚਾਰਨ ਕੀਤਾ ਤਪੇ ਪ੍ਰਤੀ, ਇੱਕ ਮਨੁੱਖ ਨੂੰ ਉਪਦੇਸ਼ ਦਿੰਦਿਆਂ ਹੋਇਆ ਸਤਿਗੁਰੂ ਅੰਤਰੀ ਭਾਵ ਕਹਿੰਦੇ ਅੱਗੋਂ ਦੇ ਸਤ ਭਾਵ ਨਾ ਦਿੱਚੈ। ਮੌਤ ਦੇ ਆਉਣ ਤੋਂ ਅੱਗੋਂ ਹੁੰਦਾ ਪਹਿਲਾਂ ਪਹਿਲਾਂ ਇਹ ਜੀਵ ਨੇ ਸਤ ਭਾਵ ਨਾ ਦਿੱਚੈ, ਸਤਿਗੁਰਾਂ ਵਿੱਚ ਪ੍ਰੇਮ ਨਾ ਦਿੱਤਾ ਅਤੇ ਪ੍ਰੇਮ ਨਾਲ ਗੁਰਾਂ ਦੀ ਸੇਵਾ ਨਾ ਕੀਤੀ, ਸੱਚ ਬੋਲਣ ਵਿੱਚ ਨਾ ਪ੍ਰੇਮ ਦਿੱਤਾ, ਸਦਾ ਝੂਠ ਹੀ ਬੋਲਦਾ ਰਿਹਾ। ਸੱਤ ਸੱਤ ਵਸਤੂ ਦੇ ਨਿਰਣੇ ਕਰਨ ਵਿੱਚ ਪ੍ਰੇਮ ਨਹੀਂ ਲਾਇਆ ਕਦੇ, ਕਿ ਸੱਤ ਵਸਤੂ ਆਤਮਾ ਹੈ, ਅਸੱਤ ਸਰੀਰ ਹੈ। ਅਸੱਤ ਸਰੀਰ ਦੀ ਪਾਲਣਾ ਕਰਨ ਲਈ ਬਹੁਤ ਝੂਠ ਬੋਲਿਆ, ਬਹੁਤ ਗਲਤ ਕੰਮ ਕੀਤੇ, ਪਰ ਸੱਤ ਸਰੂਪ ਜਿਹੜੀ ਅੰਦਰ ਆਤਮਾ ਸੀ ਉਹਨੂੰ ਪਰਮਾਤਮਾ ਨਾਲ ਮਿਲਾਉਣ ਦਾ ਇਹਦਾ ਚਿੰਤਨ ਨਾ ਕੀਤਾ ਕਦੇ। ਸੱਤ ਸਰੂਪ ਪਰਮਾਤਮਾ ਵਿੱਚ ਪ੍ਰੇਮ ਨਾ ਦਿੱਤਾ, ਇੰਨੇ ਨੂੰ ਜਮਾਂ ਨੇ ਆ ਕੇ ਫੜ ਲਿਆ। ਪਿੱਛੋਂ ਦੇ ਆਖਿਆ ਕੰਮ ਨਾ ਆਵੇ, ਇਸ ਜੀਵ ਦੇ ਪਿੱਛੋਂ ਦੀ ਹੋ ਕੇ ਜਮ ਨੇ ਆਖਿਆ ਕਿ ਦੱਸ ਹੁਣ ਤੂੰ ਅੱਜ ਤੱਕ ਕੀ ਖੱਟਿਆ। ਤਾਂ ਜੀਵ ਨੇ ਆਖਿਆ ਮੈਂ ਬਹੁਤ ਹੀ ਵਰਤ ਰੱਖੇ ਨੇ, ਕਿੰਨਿਆਂ ਨੂੰ ਦਾਨ ਦਿੱਤਾ, ਸਾਰਿਆਂ ਤੀਰਥਾਂ 'ਤੇ ਇਸ਼ਨਾਨ ਵੀ ਕੀਤਾ। ਇਹ ਗੱਲ ਸੁਣ ਕੇ ਜਮਦੂਤਾਂ ਨੇ ਕਿਹਾ ਇਹ ਤਾਂ ਕਿਸੇ ਕੰਮ ਨਹੀਂ ਆਉਣਾ, ਤੂੰ ਨਾਮ ਕਿਉਂ ਨਹੀਂ ਜਪਿਆ ਦੁਨੀਆਂ 'ਚ ਰਹਿ ਕੇ, ਜ਼ਬਾਨ ਦਿੱਤੀ ਸੀ ਤੈਨੂੰ, ਬੁੱਧੀ ਦਿੱਤੀ ਸੀ, ਅੱਖਾਂ ਦਿੱਤੀਆਂ ਸੀ, ਕੰਨ ਦਿੱਤੇ ਸੀ, ਤੈਨੂੰ ਇੰਨਾ ਕੁਛ ਦਿੱਤਾ, ਬਾਣੀ ਦਿੱਤੀ ਤੈਨੂੰ, ਗੁਰੂ ਘਰ ਅੰਮ੍ਰਿਤ ਦੀ ਦਾਤ, ਉਦੋਂ ਅੰਨਾ ਸੀ, ਉਦੋਂ ਦਾ ਨਾਮ ਜਪਿਆ ਤੂੰ। ਜਦ ਜਮਾਂ ਨੇ ਤਾੜਿਆ ਤਾਂ ਦੋ ਚਾਰ ਕਦਮ ਪਿੱਛੋਂ ਦੀ ਹੋ ਕੇ ਜੀਵ ਨੇ ਆਖਿਆ ਹੁਣ ਮੈਨੂੰ ਛੱਡ ਦਿਓ ਮੈਂ ਨਾਮ ਜਪ ਲੈਂਦਾ। ਤਾਂ ਜਮਾਂ ਨੇ ਆਖਿਆ ਭਾਈ ਹੁਣ ਪਿੱਛੋਂ ਦਾ ਆਖਿਆ ਹੋਇਆ ਕਿਸੇ ਕੰਮ ਨਹੀਂ ਆਉਂਦਾ। ਸੋ ਇਸ ਕਰਕੇ ਇਬ ਕੇ ਰਾਹੇ ਜੰਮਣ ਨਾਹੀਂ, ਇਬ ਕੇ ਰਾਹੇ ਦਾ ਨਾ ਇਬ ਹੁੰਦਾ ਹੁਣ ਦੇ ਰਾਹੇ ਹੁੰਦਾ ਬੀਜੇ ਹੋਏ, ਹੁਣ ਨਹੀਂ ਜੰਮਣਾ। ਇਹ ਭਾਈ ਗੁਰਦਾਸ ਜੀ ਨੇ ਬਚਨ ਕੀਤਾ ਨਾ ਵਾਰਾਂ ਦੇ ਵਿੱਚ, ਕਹਿੰਦੇ ਕੋਈ ਆਦਮੀ ਸੀ ਉਹਦੇ ਘਰ ਨੂੰ ਅੱਗ ਲੱਗ, ਉਹ ਕਹੀ ਲੈ ਕੇ ਫਟਾਫਟ ਖੂਹ ਪੱਟਣ ਲੱਗ ਪਿਆ। ਲੋਕ ਕਹਿੰਦੇ ਇਹ ਕੀ ਕਰਦਾ, ਕਹਿੰਦੇ ਖੂਹ ਪੱਟ ਕੇ ਪਾਣੀ ਕੱਢ ਕੇ ਅੱਗ ਬੁਝਾਊ, ਕਹਿੰਦੇ ਉਹ ਇੰਨੇ ਨੂੰ ਤਾਂ ਘਰ ਸੜ ਜਾਣਾ, ਪਾਣੀ ਭੱਜ ਕੇ ਖੂਹ ਦੂਜੇ ਤੋਂ ਲਿਆ। ਸਾਰੇ ਲੋਕ ਉਹਦੀ ਮਦਦ ਕਰਨ ਲੱਗੇ। ਇਹ ਨਾ ਹੋਵੇ ਕਿ ਜਦੋਂ ਜ਼ਿੰਦਗੀ ਦੇ ਅਖੀਰ 'ਤੇ ਜਾ ਕੇ ਆਪਾਂ ਨੂੰ ਸੋਝੀ ਪੈਦਾ ਹੋਵੇ, ਫਿਰ ਪੁੱਛਦੇ ਫਿਰੀਏ ਅੰਮ੍ਰਿਤ ਕਿੱਥੇ ਛਕਾਉਂਦੇ ਨੇ, ਬਾਣੀ ਕਿੱਥੇ ਪੜ੍ਹਾਉਂਦੇ ਨੇ, ਕਿਹੜਾ ਪਾਠ ਕਰੀਏ। ਨੈਨੋ ਨੀਰ ਬਹਿ ਤਨ ਖੀਨਾ ਭਏ, ਕੇਸ ਦੁੱਧ ਬਾਨੀ ਰੁੱਧਾ ਕੰਠ ਸਭ ਨਹੀਂ ਉਚਰਾ ਪਿਆ ਕਰੈ ਪ੍ਰਾਨ। ਉਹ ਜਦੋਂ ਸਰੀਰ ਦੇ ਅੰਤਮ ਸਵਾਸ ਆਏ ਫਿਰ ਕਹੇ ਕਿ ਮੈਂ, ਕਈ ਕਹਿੰਦੇ ਮੰਚਲੇ ਲੋਕ ਕਹਿੰਦੇ ਮੈਂ ਅਖੀਰ 'ਤੇ ਵਾਹਿਗੁਰੂ ਕਹਿ ਲੂੰ, ਫਿਰ ਜਮਦੂਤਾਂ ਨੇ ਤਾਂ ਆਉਂਦਿਆਂ ਸਾਰ ਪਹਿਲਾਂ ਮੂੰਹ ਹੀ ਬੰਦ ਕਰਨਾ, ਬੁੱਧੀ 'ਤੇ ਪਰਦਾ ਪਾ ਦੇਣਾ, ਕੁਛ ਨਹੀਂ ਹੋਣਾ ਬਾਅਦ ਵਿੱਚ, ਪਹਿਲਾਂ ਹੀ ਕਰ ਲਓ ਜੋ ਕਰਨਾ। ਅੱਧ ਵਿੱਚ ਫਿਰੈ ਮਨਮੁਖ ਵਿਚਾਰਾ, ਗੱਲੀ ਕਿਉਂ ਸੁੱਖ ਪਾਵੇ। ਹੁਣ ਵਿਚਾਰਾ ਕਹਿੰਦੇ ਮਨਮੁਖ ਜੀਵ ਅਧਵਾਟੇ ਹੀ ਫਿਰਦਾ, 84 ਲੱਖ ਜੁਨੀਆਂ 'ਚ ਭਟਕਦਾ, ਸੰਸਾਰ ਵਿੱਚ ਭਰਮਦਾ ਫਿਰਦਾ, ਗੱਲਾਂ ਦੇ ਕਰਨ ਨਾਲ ਹੁਣ ਕਿਵੇਂ ਸੁੱਖ ਪ੍ਰਾਪਤ ਕਰ ਸਕਦਾ। ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ ਸੋ ਕੂੜੀ ਆਵੈ ਕੂੜੀ ਜਾਵੈ। ਜਿਸ ਬੰਦੇ ਦੇ ਅੰਦਰ ਸਤਿਗੁਰਾਂ ਦੀ ਪ੍ਰੀਤੀ ਨਹੀਂ ਹੈ, ਉਹ ਕੂੜੀ ਜੀਵ ਰੂਪ ਇਸਤਰੀ ਜੰਮ ਕੇ ਸੰਸਾਰ 'ਚ ਆਉਂਦੀ ਹੈ, ਉਹ ਕੂੜੀ ਜੀਵ ਰੂਪ ਇਸਤਰੀ ਮਰ ਕੇ ਸੰਸਾਰ ਤੋਂ ਚਲੀ ਜਾਂਦੀ ਹੈ, ਕੁੜੀਆਂ ਮੁੰਡਿਆਂ ਵਿੱਚ ਲੱਗੀ ਹੋਈ ਆਉਂਦੀ ਆ, ਕੁੜੀਆਂ ਮੁੰਡਿਆਂ 'ਚ ਫਸੀ ਹੋਈ ਚਲੀ ਜਾਂਦੀ ਆ, ਉਹ ਜਿਹੜੀ ਆ ਕੂੜੀ ਜਿਹੜੀ ਨਾ ਜੀਵ ਰੂਪ ਇਸਤਰੀ ਝੂਠੀਆਂ ਚੀਜ਼ਾਂ ਵਿੱਚ ਲੱਗੀ ਆਉਂਦੀ ਤੁਰੀ ਜਾਂਦੀ, ਪਦਾਰਥਾਂ ਵਿੱਚ ਸੁਰਤੀ ਰਹਿ ਗਈ, ਫਿਰ ਮੁੜਿਆ ਆਇਆ, ਫਿਰ ਮੁੜਿਆ ਆਇਆ, ਫਿਰ ਮੁੜਿਆ ਆਇਆ, ਵਾਰ ਵਾਰ ਜੰਮਦਾ ਮਰਦਾ ਰਹਿੰਦਾ। ਮਹਾਰਾਜ ਕੋਈ ਇਲਾਜ ਵੀ ਹੈ? ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾਂ ਸਤਿਗੁਰ ਪਾਰ ਬ੍ਰਹਮ ਨਦਰੀ ਆਵੇ। ਕਹਿੰਦੇ ਜੇ ਮੇਰਾ ਹਰੀ ਵਾਹਿਗੁਰੂ ਕਰਤਾ ਪੁਰਖ ਕਿਰਪਾ ਦ੍ਰਿਸ਼ਟੀ ਕਰੇ ਨਾ, ਕਿਸੇ ਵੀ ਜੀਵ ਦੇ ਉੱਤੇ ਨਦਰ ਕਰ ਦੇਵੇ, ਜਿਹੜਾ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਕੁਛ ਨਹੀਂ, ਗੁਰੂ ਨਾਨਕ ਸਾਹਿਬ ਕੁਛ ਨਹੀਂ, ਇਹ ਬੁੱਧੀ 'ਤੇ ਪੜਦਾ ਪਿਆ ਹੋਇਆ ਸਾਰਿਆਂ ਦੇ। ਬਹੁਤ ਸਾਰੇ ਲੋਕ ਜਿਹੜੇ ਅੱਜ 99% ਲੋਕ ਹੋਰ ਹੀ ਪਾਸੇ ਤੁਰੇ ਫਿਰਦੇ ਨੇ ਸਤਿਗੁਰੂ ਨੂੰ ਛੱਡ ਕੇ, ਕਹਿੰਦੇ ਅਕਾਲ ਪੁਰਖ ਦੀ ਜੋ ਕਿਰਪਾ ਹੁੰਦੀ ਤਾਂ ਸਤਿਗੁਰ ਦੇਵ ਜੀ ਪਾਰ ਬ੍ਰਹਮ ਰੂਪ ਕਰਕੇ ਦ੍ਰਿਸ਼ਟੀ ਆ ਜਾਂਦੇ ਆ। ਕਹਿੰਦੇ ਉਹ ਪਾਰ ਬ੍ਰਹਮ ਤਾਂ ਆਹੀ ਹੈ ਨਿਰੰਕਾਰ, ਹੋਰ ਰੱਬ ਕਿਹੜਾ? ਰੱਬ ਤਾਂ ਗੁਰੂ ਗ੍ਰੰਥ ਸਾਹਿਬ ਆਪ ਹੀ ਬੈਠੇ ਨੇ, ਫੈਸਲਾ ਕਰਤਾ ਨੇ, ਸਭ ਕਰਨਹਾਰ ਨੇ। ਕਹਿੰਦੇ ਫਿਰ ਦੁਨੀਆਂ ਨੂੰ ਨਜ਼ਰ ਕਿਉਂ ਨਹੀਂ ਆਉਂਦੇ? ਮਹਾਰਾਜ ਕਹਿੰਦੇ ਜੀ ਤੇ ਕਿਰਪਾ ਹੁੰਦੀ ਹੈ ਉਹਨੂੰ ਹੀ ਨਜ਼ਰ ਆਉਂਦੇ ਗੁਰੂ ਸਾਹਿਬ, ਬਾਕੀ ਲੋਕਾਂ ਨੂੰ ਤਾਂ ਐਵੇਂ ਹੀ ਲੱਗਦਾ, ਇਹ ਸਾਰੀਆਂ ਚੀਜ਼ਾਂ ਆਲਤੂ ਫਾਲਤੂ ਹੀ ਨਜ਼ਰ ਆਉਂਦੀਆਂ ਬਾਕੀ ਲੋਕਾਂ ਨੂੰ। ਤਾਂ ਆਪਿਓ ਪੀਵੈ ਸ਼ਬਦ ਗੁਰ ਕੇਰਾ, ਸਭ ਕਾੜਾ ਅੰਦੇਸਾ ਭਰਮ ਚੁਕਾਵੈ। ਕਹਿੰਦੇ ਜਦ ਹਰੀ ਕਿਰਪਾ ਕਰੇ ਤਾਂ ਹੀ ਗੁਰਾਂ ਦਾ ਜੋ ਸ਼ਬਦ ਹੈ ਨਾ, ਕਹਿੰਦੇ ਫਿਰ ਉਸ ਦੁਆਰਾ ਨਾਮ ਅੰਮ੍ਰਿਤ ਨੂੰ ਪੀਂਦਾ, ਪਹਿਲਾਂ ਤਾਂ ਸਤਿਗੁਰੂ ਪਾਰ ਬ੍ਰਹਮ ਕਰਕੇ ਨਜ਼ਰ ਆਉਂਦੇ ਨੇ ਕਿਰਪਾ ਨਾਲ, ਫਿਰ ਇਹ ਕੀ ਕਰਦਾ ਜਦੋਂ ਕਿਰਪਾ ਹੁੰਦੀ ਹੈ ਫਿਰ ਗੁਰਾਂ ਦਾ ਜਿਹੜਾ ਸ਼ਬਦ ਹੈ ਉਹਦੇ ਦੁਆਰਾ ਨਾਮ ਅੰਮ੍ਰਿਤ ਨੂੰ ਪੀਂਦਾ। ਕਾੜਾ ਹੁੰਦਾ ਝੋਰਾ, ਅੰਦੇਸਾ ਹੁੰਦਾ ਸੰਸਾ, ਇਹ ਸਾਰਾ ਝੋਰਾ ਸੰਸਾ ਅਤੇ ਭਰਮ ਇਹਨਾਂ ਸਾਰਿਆਂ ਨੂੰ ਫਿਰ ਚੁਕਾਵਾ ਹੁੰਦਾ, ਦੂਰ ਕਰਦਾ ਅੰਦਰੋਂ। ਜਦੋਂ ਤੱਕ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਪਰਮਾਤਮਾ ਰੂਪ ਕਰਕੇ ਨਹੀਂ ਜਾਣਦੇ, ਨਿਰੰਕਾਰ ਕਰਕੇ ਮੱਥਾ ਨਹੀਂ ਟੇਕਦੇ, ਜਦ ਸਾਡਾ ਐਨ ਵਿਸ਼ਵਾਸ ਵੱਧ ਜਾਂਦਾ ਉਹਦੀ ਕਿਰਪਾ ਨਾਲ, ਬਈ ਇਹੀ ਹੈ ਬਸ ਸਭ ਕੁਛ, ਇਸੇ ਨੇ ਹੀ ਪਾਰ ਉਤਾਰਾ ਕਰਨਾ, ਇਹੀ ਰੱਬ ਹੈ, ਇਹੀ ਨਿਰੰਕਾਰ ਹੈ, ਇਹ ਪੰਜਾਂ ਪਿਆਰਿਆਂ ਨੇ ਜਿਹੜੀ ਕਿਰਪਾ ਕੀਤੀ, ਅੰਮ੍ਰਿਤ ਦੀ ਦਾਤ, ਜਿਹੜੀ ਨਾਮ ਦੀ ਦਾਤ, ਮੂਲ ਮੰਤਰ ਗੁਰਮੰਤਰ ਦਾ ਅਭਿਆਸ ਜਿਹੜਾ ਬਖਸ਼ਿਸ਼ ਕੀਤਾ। ਕਈ ਲੋਕ ਕਹਿੰਦੇ ਨੇ ਕਿ ਇੰਨੇ ਪਾਠ ਇੰਨੀ ਗਿਣਤੀ ਆ ਉਹ ਕਰਨੀ ਨਹੀਂ ਚਾਹੀਦੀ, ਪੰਜ ਪਿਆਰਿਆਂ ਦੇ ਹੁਕਮ ਨੂੰ ਸਮਝੋ, ਜਦ ਅੰਮ੍ਰਿਤ ਛਕਦੇ ਆ ਪੰਜ ਪਿਆਰੇ ਉਦੋਂ ਕੀ ਕਹਿੰਦੇ ਹੁੰਦੇ ਆ, ਭਾਈ ਇਹ ਮੂਲ ਮੰਤਰ ਹੈ, ਇਹ ਬੈਠਦੇ ਉੱਠਦੇ ਕਰਨਾ, ਸਵਾਸ ਸਵਾਸ ਵਾਹਿਗੁਰੂ ਮੰਤਰ ਵੀ ਕਰਨਾ। ਗਿਣਤੀ ਵਾਲਾ ਤਾਂ ਹਲੇ ਬੰਦੇ ਦਾ ਕਰ ਕਰਾ ਕੇ ਟਾਈਮ ਹੋ ਜਾਂਦਾ ਪੂਰਾ, ਵੀ ਚਲੋ ਇੰਨੀ ਗਿਣਤੀ ਪੂਰੀ ਹੋ ਗਈ, ਜੇ ਪੰਜਾਂ ਪਿਆਰਿਆਂ ਦਾ ਹੁਕਮ ਮੰਨਣਾ ਤਾਂ ਬਹੁਤ ਔਖਾ। ਉਹ ਕਹਿੰਦੇ 24 ਘੰਟੇ ਹੀ ਸਿਮਰਨ ਕਰੀ ਜਾਓ ਮੂਲ ਮੰਤਰ ਵਾਹਿਗੁਰੂ ਮੰਤਰ ਦਾ। ਸੋ ਇਸ ਕਰਕੇ ਜਿਹੜੇ ਲੋਕ ਆਮ ਲੋਕਾਂ ਨੂੰ ਗਲਤ ਰਸਤੇ ਪਾਈ ਜਾਂਦੇ ਨੇ, ਸੰਗਤ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਦੀ ਬਹੁਤੀ ਗੱਲ ਵੱਲ ਤਵੱਜੋ ਨਾ ਦਿਓ, ਕਿਉਂਕਿ ਇਹਨਾਂ ਦਾ ਆਪਣਾ ਤਾਂ ਵਿਚਾਰਿਆਂ ਦਾ ਤਜਰਬਾ ਕੋਈ ਨਹੀਂ, ਇਹ ਤਾਂ ਮਾੜੇ ਕਰਮਾਂ ਕਰਕੇ ਨਰਕਾਂ ਨੂੰ ਜਾਣ ਦਾ ਇੱਕ ਇਹਨਾਂ ਦਾ ਜ਼ਰੀਆ ਬਣਿਆ। ਸਤਿਗੁਰੂ ਨੇ ਬਾਣੀ ਅੰਦਰ ਜੋ ਜੋ ਲਿਖਿਆ ਉਹ ਸਭ ਆਪਣੇ ਸਾਹਮਣੇ ਹੀ ਆ ਜਾਣਾ ਸ਼ੀਸ਼ੇ ਵਾਂਗੂ। ਸਦਾ ਆਨੰਦ ਰਹੇ ਦਿਨੋ ਰਾਤੀ, ਜਨ ਨਾਨਕ ਅੰਨ ਦਿਨ ਹਰ ਗੁਣ ਗਾਵੈ। ਹੁਣ ਮਹਾਰਾਜ ਕਥਨ ਕਰਦੇ ਨੇ ਉਹ ਪੁਰਸ਼ ਰਾਤ ਦਿਨੇ ਸਦਾ ਆਨੰਦ ਰਹਿੰਦਾ, ਜੋ ਰਾਤ ਦਿਨੇ ਹਰੀ ਗੁਣਾਂ ਨੂੰ ਗਾਉਂਦਾ ਹੈ ਉਹ ਆਨੰਦ 'ਚ ਹੀ ਰਹੇਗਾ। ਜਿਹੜੇ ਕਹਿੰਦੇ ਨੇ ਬਸ ਪੰਜ ਬਾਣੀਆਂ ਪੜ੍ਹ ਲਈਆਂ, ਰਹਿ ਰਾਸ ਪੜ੍ਹ ਲਈ ਬਹੁਤ ਹੈ, ਪੰਜ ਵੀ ਕੀ, ਹੁਣ ਤਾਂ ਕਹਿੰਦੇ ਇੱਥੇ 3 ਬਾਣੀਆਂ ਹੀ ਪੜ੍ਹਨੀਆਂ, ਰਹਿ ਰਾਸ ਵੀ ਵਿੱਚੋਂ ਸਾਰੀ ਕੱਟਤੀ ਹੈ। ਸੋਹਲੇ ਸ਼ਬਦ ਵੀ ਮੂਹਰਲੇ ਮੁਕਾਤੇ ਨੇ, ਵੀ ਜਿਹੜੀ ਗੱਲ ਦਸਵੇਂ ਪਾਤਸ਼ਾਹ ਨੇ ਬਾਬਾ ਦੀਪ ਸਿੰਘ ਰਾਹੀਂ, ਭਾਈ ਮਨੀ ਸਿੰਘ ਰਾਹੀਂ ਜਿਹੜਾ ਪ੍ਰਚਾਰ ਕੀਤਾ ਸੀ, ਉਹ ਪ੍ਰਚਾਰ ਨੂੰ ਤਾਰ ਪੀਡੋ ਕਰਤਾ, ਪ੍ਰਚਾਰ ਨੂੰ ਖਤਮ ਕਰਨ ਲਈ 3 ਬਾਣੀਆਂ ਹੀ ਕਰ ਦਿੱਤੀਆਂ, ਔਰ ਗੱਲਾਂ ਕਰਨੀਆਂ ਸਿੱਖੀ ਦੀਆਂ ਬਹੁਤ ਵੱਡੀਆਂ ਵੱਡੀਆਂ। 5 ਪਿਆਰੇ 5 ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਾਉਂਦੇ ਨੇ, ਇਹ ਲੋਕ 3 ਬਾਣੀਆਂ ਕਹੀ ਜਾਂਦੇ ਨੇ। 5 ਪਿਆਰੇ ਕਹੇ ਨੇ ਅਤੇ ਇਸ ਕਰਕੇ 5 ਪਿਆਰਿਆਂ 'ਤੇ ਵੀ ਅੰਮ੍ਰਿਤ ਛਕਣਾ, ਆ ਕਈ ਵਿੱਚ ਹੋਰ ਹੀ ਲਾ ਲੈਂਦੇ ਨੇ, ਅਖੇ ਬੀਬੀਆਂ ਲਾਉਣੀਆਂ 5 ਪਿਆਰਿਆਂ 'ਚ, ਇਹ ਧੋਖਾ ਹੋ ਜਾਣਾ, ਗਾਂਹ ਸੱਚਖੰਡ ਵਾਲਿਆਂ ਨੇ ਪ੍ਰਵਾਨ ਨਹੀਂ ਕਰਨਾ। ਜੇ ਇਹਨਾਂ ਨੇ ਕਿਤੇ ਵੱਖਰਾ ਸੱਚਖੰਡ ਬਣਾਇਆ ਤਾਂ ਉਹ ਉੱਥੇ ਭੇਜ ਦੇਣਗੇ, ਉਹ ਵੱਖਰੀ ਗੱਲ ਹੈ, ਪਰ ਇਹਨਾਂ ਤੋਂ ਬਣਨਾ ਕੁਛ ਨਹੀਂ। ਰਹਿ ਰਾਸ ਵੀ ਸੰਪੂਰਨ ਪੜ੍ਹੋ, ਮੂਲ ਮੰਤਰ ਵੀ ਸੰਪੂਰਨ ਹੀ ਕਰੋ, ਤਾਂਹੀਓ ਆਪਣੀ ਮਹਾਰਾਜ ਨੇ ਕਿਰਪਾ ਕਰਨੀ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਰਾਤ ਦਿਨ ਜਿਹੜਾ ਹਰੀ ਦੇ ਗੁਣਾਂ ਨੂੰ ਗਾਉਂਦਾ ਉਹੀ ਰਾਤ ਦਿਨ ਆਨੰਦ 'ਚ ਰਹਿੰਦਾ। ਹੁਣ ਸਤਿਗੁਰੂ ਜੀ ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਗੁਰਸਿੱਖਾਂ ਦੇ ਕਰਨੇ ਯੋਗ ਜਿਹੜਾ ਕਰਮਾਂ ਦਾ ਉਪਦੇਸ਼ ਕਰਦੇ ਨੇ, ਨਿੱਤ ਕਰਮ ਜਿਹੜਾ ਹੈ ਆਪਣਾ ਰੋਜ਼ ਦਾ, ਉਹ ਫਰਮਾਉਂਦੇ ਨੇ ਮਹੱਲਾ ਚੌਥਾ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ। ਗੁਰ ਹੁੰਦਾ ਪੂਜਨੀਕ, ਗੁਰ ਸਤਿਗੁਰ ਦੋ ਅੱਖਰ ਨੇ ਨਾ, ਗੁਰ ਵੀ ਲਾਇਆ ਸਤਿਗੁਰ ਵੀ ਲਾਇਆ। ਪੂਜਨੀਕ ਸਤਿਗੁਰਾਂ ਦਾ ਜੋ ਆਪ ਨੂੰ ਸੱਚਾ ਸਿੱਖ ਅਖਵਾਉਂਦਾ ਨਾ, ਉਹ ਭਲਕੇ ਹੁੰਦਾ ਰੋਜ਼ ਸਵੇਰੇ ਉੱਠ ਕੇ ਹਰੀ ਨਾਮ ਨੂੰ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਾਰ ਨਹਾਵੈ। ਭਲਕੇ ਹੁੰਦਾ ਰੋਜ਼ਾਨਾ ਪ੍ਰਭਾਤੀ ਸਵੇਰੇ ਉੱਠਣ ਦਾ ਉਦਮ ਕਰੇ। ਸੋ ਭਲਕੇ ਉੱਠ ਪਪੋਲੀ ਆ, ਭਲਕੇ ਹੁੰਦਾ ਕੱਲ੍ਹ ਸਵਖਤੇ ਸਵੇਰੇ ਉੱਠ ਕੇ ਨਹਾਵਾਂਗੇ ਬਈ। ਪਹਿਲੇ ਖੂਹ 'ਤੇ ਜਾਂ ਕੌਲਸਰ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੇ। ਇਸ ਕਰਕੇ ਪੁਰਾਣੇ ਗੁਰਸਿੱਖ ਪਹਿਲਾਂ ਹੀ ਇਸ਼ਨਾਨ ਕਰਕੇ ਆਉਂਦੇ ਸੀ ਖੂਹਾਂ ਦੇ ਉੱਤੇ, ਫਿਰ ਹਰਿਮੰਦਰ ਸਾਹਿਬ ਸਰੋਵਰ 'ਚ ਇਸ਼ਨਾਨ ਕਰਨਾ। ਅਪਵਿੱਤਰ ਹੋ ਕੇ ਇਸ਼ਨਾਨ ਨਹੀਂ ਕਰਨਾ। ਹੁਣ ਪਰਿਕਰਮਾ ਦੇ ਵਿੱਚ ਟੂਟੀਆਂ ਲੱਗੀਆਂ ਹੋਈਆਂ ਨੇ, ਇਸੇ ਕਰਕੇ ਟੂਟੀਆਂ 'ਤੇ ਇਸ਼ਨਾਨ ਕਰਕੇ ਪਵਿੱਤਰ ਹੋ ਕੇ ਫਿਰ ਸਰੋਵਰ ਵਿੱਚ ਟੁੱਬਾ ਲਾਉਣਾ। ਪਵਿੱਤਰਤਾ ਦੇ ਨਾਲ ਪਾਠ ਨਿਸ਼ਚੇ ਨਾਲ ਕਰਨਾ, ਵਿੱਚ ਬੈਠ ਕੇ ਰਾਮਦਾਸ ਸਰੋਵਰ ਨਹਾਤੇ ਸਭ ਉੱਤਰੇ ਪਾਪ ਕਮਾਤੇ, ਸਾਰਾ ਸ਼ਬਦ ਕਈ ਵਾਰ ਪੜ੍ਹੋ, ਜਪਜੀ ਸਾਹਿਬ ਦਾ ਪਾਠ ਕਰੋ, ਜਿਹੜਾ ਪਾਠ ਆਉਂਦਾ ਕਰੋ, ਸਤਿਗੁਰੂ ਮੂਲ ਮੰਤਰ ਕਰੋ, ਵਾਹਿਗੁਰੂ ਵਾਹਿਗੁਰੂ ਕਰੋ। ਸਤਿਗੁਰੂ ਸੱਚੇ ਪਾਤਸ਼ਾਹ ਗੁਰਸਿੱਖ 'ਤੇ ਕਿਰਪਾ ਕਰਦੇ ਨੇ। ਤੋ ਮਹਾਰਾਜ ਕਹਿੰਦੇ ਉੱਦਮ ਕਰੇ, ਇੱਥੇ ਰਾਰੇ ਨੂੰ ਲਾ ਲੱਗੀ ਹੈ। ਕਈ ਪ੍ਰੇਮੀ ਕਹਿ ਲਓ ਜਾਂ ਪਈ ਦਾਸ ਵੀ ਪਹਿਲਾਂ ਉੱਦਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ, ਇਸ ਤਰ੍ਹਾਂ ਕਰਦਾ ਸੀ ਪਾਠ। ਫਿਰ ਇੱਕ ਦਿਨ ਧਿਆਨ ਨਾਲ ਦੇਖਿਆ ਵੀ ਕਰੇ ਪਾਠ ਹੈ ਇੱਥੇ, ਉੱਦਮ ਕਰੇ, ਸਵੇਰੇ ਉੱਠਣ ਦਾ ਉੱਦਮ ਕਰੇ ਅਤੇ ਪਹਿਲੇ ਖੂਹ 'ਤੇ ਜਾ ਕੇ ਇਸ਼ਨਾਨ ਕਰਕੇ ਫਿਰ ਸ੍ਰੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰੇ। ਸਵੇਰੇ ਇਸ਼ਨਾਨ ਕਰਕੇ ਚਾਹੇ ਕਿਸੇ ਥਾਂ ਵੀ ਹੋਵੇ, ਨਾਮ ਅੰਮ੍ਰਿਤ ਦਾ ਸਰੋਵਰ ਜੋ ਸਤਸੰਗ ਹੈ ਉਹਦੇ 'ਚ ਇਸ਼ਨਾਨ ਕਰੇ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ, ਪਹਿਲਾਂ ਤਾਂ ਉੱਦਮ ਕਰਕੇ ਭਲਕੇ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਇਸ਼ਨਾਨ ਕਰੇ ਅਤੇ ਅੰਮ੍ਰਿਤ ਦਾ ਸਰੋਵਰ ਜਿਹੜਾ ਸਤਸੰਗਤ ਹੈ ਉਹਦੇ ਵਿੱਚ ਜਾ ਕੇ ਫਿਰ ਬਹਿ ਕੇ ਆਸਾ ਦੀ ਵਾਰ ਸ਼ਰਵਣ ਕਰੇ, ਕਥਾ ਸ਼ਰਵਣ ਕਰੇ, ਸਿਮਰਨ ਕਰੇ, ਸੰਗਤ 'ਚ ਬਹਿ ਕੇ। ਉਪਦੇਸ਼ ਗੁਰੂ ਹਰ ਹਰ ਜਪ, ਜਾਪੈ ਸਾਭੇ ਕਿਲ ਵਿਖ ਪਾਪ ਦੋਖ ਲਹਿ ਜਾਵੈ। ਫਿਰ ਗੁਰਾਂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਵਾਹਿਗੁਰੂ ਦੇ ਜਪ ਨੂੰ ਜਪਣਾ ਕਰੇ ਤਾਂ ਜਿਹੜੇ ਚਾਰੇ ਕਿਲ ਵਿਖ ਸਮੂਹ ਪਾਪ ਅਤੇ ਕਾਮ ਆਦਿਕ ਸਾਰੇ ਦੋਸ਼ ਉਹਦੇ ਲਹਿ ਜਾਵੇ, ਨਿਵਿਰਤ ਹੋ ਜਾਂਦੇ ਨੇ। ਮਹਾਰਾਜ ਨੇ ਬਾਣੀ ਦੇ ਅੰਦਰ ਇਹ 1413 ਅੰਗ 'ਤੇ ਸਲੋਕ ਲਿਖਿਆ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਬਦੀਆਂ ਸਦਾ ਸਦਾ ਅਭਿਮਾਨ, ਪਾਹੇ ਇੱਤੇ ਜਾਹੇ ਵੀਸਰ ਨਾਨਕਾ ਇੱਕ ਨਾਮ। ਅਥਵਾ ਸਤਿਗੁਰੂ ਨੇ ਬਾਣੀ ਅੰਦਰ 70 ਅੰਗ 'ਤੇ ਇਹ ਵੀ ਕਿਹਾ, ਜਾ ਕਉ ਮੁਸ਼ਕਲਤ ਬਣੇ ਵਾਲੇ ਸ਼ਬਦ 'ਚ, ਚਾਰੇ ਕਿਲ ਵਿਖ ਉਣ ਅੱਗ ਕੀਏ ਹੋਆ ਅਸੁਰ ਸੰਘਾਰ, ਪੋਥੀ ਗੀਤ ਕਵਿਤ ਕਿਛ ਕਦੇ ਨਾ ਕਰਨ ਧਰਿਆ, ਚਿੱਤ ਆਵੈ ਉਸ ਪਾਰ ਬ੍ਰਹਮ ਤਾਂ ਨਿਮਖ ਸਿਮਰਤ ਧਰਿਆ। ਮਹਾਰਾਜ ਨੇ ਚਾਰ ਵੱਡੇ ਪਾਪ ਜਿਹੜੇ ਲਿਖੇ ਹੋਏ ਨੇ ਕਰਨ ਤੋਂ ਹੋੜਿਆ, ਬ੍ਰਾਹਮਣ ਨੂੰ ਮਾਰਨਾ, ਕਾਲੀ ਗਊ ਨੂੰ ਮਾਰਨਾ, ਲੜਕੀ ਨੂੰ ਮਾਰਨਾ, ਜਿਹੜੇ ਅੱਜ ਕੱਲ੍ਹ ਲੋਕ ਪਹਿਲਾਂ ਹੀ ਟੈਸਟ ਕਰਵਾ ਕੇ ਦੇਖਦੇ ਲੜਕੀ ਹੈ ਪਹਿਲਾਂ ਹੀ ਮਰਵਾ ਦਿੰਦੇ ਨੇ, ਕਹਿੰਦੇ ਕਿ ਲੜਕੀ ਬਾਜ ਤੰਗ ਕਰਦੀ ਹੈ, ਲੜਕੀ ਵਿਆਹਣੀ ਔਖੀ ਹੈ, ਖਰਚਾ, ਪਰ ਜਿਹੜਾ ਉਹਨੂੰ ਮਾਰਨ ਦਾ ਦੋਸ਼ ਹੈ ਉਹ ਤਾਂ ਉਹਦੇ ਨਾਲੋਂ ਕਰੋੜਾਂ ਗੁਣੇ ਜ਼ਿਆਦੇ ਹੈ। ਇਹ ਚੰਗਾ ਲੜਕੀ ਹੋ ਜਾਵੇ ਸਮਕਾ ਕੰਨਿਆਦਾਨ ਹੈ, ਉਹਨੂੰ ਪਾਲਣਾ ਕਰਨੀ ਉਹ ਜ਼ਿਆਦੇ ਵਧੀਆ ਹੁੰਦੀ, ਪਰ ਲੜਕੀ ਨੂੰ ਮਾਰਨਾ ਉਹ ਕਤਲ ਦਾ ਦੋਸ਼ ਹੋ ਕੇ ਅਤੇ ਮੁੜ ਕੇ ਕਿੰਨੇ ਜਨਮ ਫਿਰ ਨਰਕਾਂ ਨੂੰ ਘੁੰਮਦੇ ਰਹਿਣਾ, ਆਪ ਵੀ ਫਿਰ ਲੜਕੀ ਦਾ ਜਨਮ ਲੈਣਾ ਪੈਣਾ ਇੱਕ ਵਾਰੀ। ਕਹਿੰਦੇ ਬੇਸਵਾ ਦਾ ਅੰਨ ਖਾਣਾ, ਬੇਸਵਾ ਦੇ ਘਰ ਦੀ ਰੋਟੀ ਖਾਣੀ, ਇਹ ਚਾਰ ਕਿਲ ਵਿਖ ਵੱਡੇ ਕਥਨ ਕੀਤੇ ਨੇ। ਇਹ ਕਰਮ ਨਹੀਂ ਕਰਨਾ, ਇੱਥੇ ਭਾਵ ਕਹਿਣ ਦਾ ਕਿ ਜਿਹੜਾ ਬ੍ਰਹਮ ਗਿਆਨੀ ਹੈ, ਮਹਾਂਪੁਰਸ਼ ਹੈ, ਜਾਂ ਬ੍ਰਾਹਮਣ ਤੋਂ ਭਾਵ ਜਾਂ ਬ੍ਰਹਮ ਬਿੰਦ ਹੈ ਤਿਸਦਾ ਬ੍ਰਹਿਮਤ ਰਹੇ ਇੱਕ ਸ਼ਬਦ ਲਿਵ ਲਾਏ, ਇਤਿਹਾਦਿਕ ਜਿਹੜੇ ਸਾਰੇ ਮਾੜੇ ਕਰਮ ਕਰਨੇ ਨੇ ਨਾ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ, ਇਸ਼ਨਾਨ ਕਰਕੇ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ, ਸਤਸੰਗਤ ਵਿੱਚ ਇਸ਼ਨਾਨ ਕਰਕੇ, ਗੁਰੂ ਦੇ ਉਪਦੇਸ਼ ਦੁਆਰਾ ਵਾਹਿਗੁਰੂ ਵਾਹਿਗੁਰੂ ਦਾ ਜਪ ਜਾਪੈ, ਜਪ ਜੀ ਸਾਹਿਬ ਜਾਪ ਸਾਹਿਬ ਪੜ੍ਹੇ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੇ, ਸਾਰੇ ਪਾਪ ਦੋਸ਼ ਲਹਿ ਜਾਂਦੇ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਫਿਰ ਜਦੋਂ ਦਿਨ ਚੜ੍ਹ ਜਾਂਦਾ ਪਹੁ ਫਟਾਲਾ ਹੋ ਜਾਂਦਾ ਤਾਂ ਉਦੋਂ ਆਸਾ ਦੀ ਵਾਰ ਪੰਜ ਬਾਣੀਆਂ ਦਾ ਨਿਤਨੇਮ ਵੀ ਕਰਨਾ, ਕਿਉਂਕਿ ਜੇ ਸਵੇਰੇ ਸਵੇਰੇ ਮੂਲ ਮੰਤਰ ਵਿੱਚ ਮਨ ਟੇਕੇ ਗੁਰਮੰਤਰ ਵਿੱਚ ਟੇਕੇ ਤਾਂ ਪਹਿਲਾਂ ਜਿੰਨਾ ਕੁ ਸਮਾਂ ਹੈ 10-20-50 ਮਿੰਟ 2 ਘੰਟੇ ਜਿੰਨਾ ਕੁ ਵੀ ਸਮਾਂ, ਕਈ ਤਕੜੇ ਅਭਿਆਸੀ 12 ਵਜੇ ਉੱਠ ਜਾਂਦੇ ਨੇ, ਉਹ ਪਹਿਲਾਂ ਉੱਠ ਕੇ ਸਿਮਰਨ ਹੀ ਕਰਦੇ ਨੇ, ਫਿਰ ਥੋੜ੍ਹਾ ਵਿਸ਼ਰਾਮ ਕਰਕੇ ਫਿਰ ਆਪਣਾ ਪੰਜ ਬਾਣੀਆਂ ਫਿਰ ਆਸਾ ਦੀ ਵਾਰ ਸ਼ਰਵਣ ਕਰਦੇ ਨੇ। ਹੁਣ ਤਾਂ ਬੜੀ ਮੌਜ ਹੈ, ਹਰਿਮੰਦਰ ਸਾਹਿਬ ਤੋਂ ਆਪਾਂ ਸ਼ਰਵਣ ਕਰਦੇ ਹਾਂ ਆਸਾ ਦੀ ਵਾਰ। ਭਾਈ ਸੁਰਜਨ ਸਿੰਘ ਜੀ ਰਾਗੀ ਦੀ ਪੁਰਾਣੀ ਆਸਾ ਦੀ ਵਾਰ ਭਰੀ ਹੋਈ ਹੈ, ਹੋਰ ਨਹੀਂ ਜੇ ਫਿਰ ਆਸਾ ਦੀ ਵਾਰ ਸ਼ਰਵਣ ਕਰੋ, ਸੁਖਮਨੀ ਸਾਹਿਬ ਦਾ ਪਾਠ ਸ਼ਰਵਣ ਕਰੋ। ਸੋ ਮਹਾਰਾਜ ਕਹਿੰਦੇ ਨੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ, ਕਹਿੰਦੇ ਆਸਾ ਦੀ ਵਾਰ ਪੜ੍ਹ ਲਈ ਸੁਖਮਨੀ ਸਾਹਿਬ, ਜੋ ਆਸਾ ਦੀ ਵਾਰ ਗਾਇਨ ਕਰ ਲਈ, ਕੀਰਤਨ ਗਾਇਨ ਕਰ ਲਿਆ, ਸਵੇਰੇ ਸਿਮਰਨ ਕਰ ਲਿਆ, ਨਿਤਨੇਮ ਕਰ ਲਿਆ, ਕਹਿੰਦੇ ਬਸ ਜੀ। ਮਹਾਰਾਜ ਕਹਿੰਦੇ ਨਹੀਂ, ਬਹਿੰਦਿਆਂ ਉੱਠਦਿਆਂ ਹਰ ਨਾਮ ਤੇ ਆਵੈ। ਕਹਿੰਦੇ ਫਿਰ ਬਹਿੰਦਿਆਂ ਉੱਠਦਿਆਂ ਵੀ ਨਾਮ ਜਪਣਾ ਹੈ, ਨਿਤ ਉੱਠ ਗਾਵੋ ਪ੍ਰਭ ਕੀ ਬਾਣੀ, ਆਠ ਪੈਰ ਹਰ ਸਿਮਰੋ ਪ੍ਰਾਣੀ। ਹੁਣ ਜਿਹੜੇ ਕਹਿੰਦੇ ਜੀ ਇਹ ਗਿਣਤੀਆਂ ਮਿਣਤੀਆਂ ਰੱਖਦੇ, ਇੰਨੀ ਗਿਣਤੀ ਨਹੀਂ ਕਰਨੀ ਚਾਹੀਦੀ ਪਾਠ ਦੀ, ਉਹ ਬਹਿੰਦਿਆਂ ਉੱਠਦਿਆਂ ਨਾਮ ਕਦੋਂ, ਇਹ ਤਾਂ ਜ਼ਿਆਦਾ ਨਿੰਦਕ ਨੇ, ਇਹ ਤਾਂ ਸਾਰਾ ਦਿਨ ਜਿਹੜੇ ਆਹ ਲੋਕ ਨੇ ਸੰਤਾਂ ਦੀ ਨਿੰਦਿਆ, ਗੁਰਸਿੱਖਾਂ ਦੀ ਨਿੰਦਿਆ, ਉਹ ਨਹੀਂ ਠੀਕ ਆਹ ਨਹੀਂ ਠੀਕ ਕਰਕੇ, ਤੁਸੀਂ ਆਪਣਾ ਅੱਗਾ ਦੇਖੋ ਤੁਹਾਡਾ ਹਾਲ ਕੀ ਹੋਣਾ, ਭਾਰੀ ਸਜ਼ਾ ਮਿਲਣੀ ਹੈ ਤੁਹਾਨੂੰ ਜਿਹੜੇ ਬਾਣੀ ਪੜ੍ਹਨ ਤੋਂ ਰੋਕ ਦਿਓ, ਕਿਸੇ ਬਹਾਨੇ ਤਾਂ ਲੱਗਣ ਦਿਓ ਕਿਸੇ ਨੂੰ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਗੁਰੂ ਨੂੰ ਨਹੀਂ ਪਾਉਂਦਾ ਉਹ ਜਿਹੜਾ ਬਾਣੀ ਨਹੀਂ ਪੜ੍ਹਦਾ, ਨਾਮ ਨਹੀਂ ਜਪਦਾ, ਬਹਿੰਦਿਆਂ ਉੱਠਦਿਆਂ ਕਿਸੇ ਬਹਾਨੇ ਦੇ ਨਾਲ ਅਸੀਂ ਲਾਉਂਦੇ ਹਾਂ ਬਈ ਇੰਨੇ ਗਿਣਤੀ ਦੇ ਕੇ, ਉਹਦੇ ਨਾਲ ਬੰਦਾ ਲੱਗਿਆ ਰਹਿੰਦਾ, ਨਹੀਂ ਤਾਂ ਬੰਦੇ ਦਾ ਮਨ ਜਿਹੜਾ ਹੈ ਬੇਈਮਾਨ ਹੋ ਜਾਂਦਾ। ਸਤਿਗੁਰੂ ਨੂੰ ਚੰਗੇ ਲੱਗਣਾ ਤਾਂ ਕੀ ਕਰਨਾ, ਜੋ ਸਾਸ ਗਿਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵ ਹੈ। ਜਿਹੜਾ ਸਿੱਖ ਸਵਾਸ ਲੈਂਦਿਆਂ ਅਤੇ ਗਿਰਾਸ ਭੋਜਨ ਖਾਂਦਿਆਂ ਅਥਵਾ ਆਉਂਦੇ ਜਾਂਦੇ ਸਾਹ ਨਾਲ ਵਾਹਿਗੁਰੂ ਵਾਹਿਗੁਰੂ ਕਰਦਾ ਨਾ, ਕਹਿੰਦਾ ਮੇਰੇ ਹਰ ਹਰ ਨੂੰ ਧਿਆਉਂਦਾ, ਉਹ ਗੁਰੂ ਕਾ ਸਿੱਖ ਗੁਰਾਂ ਦੇ ਮਨ ਨੂੰ ਬਹੁਤ ਹੀ ਭਾਉਂਦਾ, ਚੰਗਾ ਲੱਗਦਾ, ਕਿਉਂਕਿ ਸ਼ਬਦ ਦੇ ਨਾਲ ਹੀ ਅਕਾਲ ਪੁਰਖ ਨੂੰ ਆਪਾਂ ਭਾ ਸਕਦੇ ਹਾਂ, ਗੱਲਾਂ ਦੇ ਨਾਲ ਨਹੀਂ। ਗੱਲੀ ਹੁਣ ਸੁਹਾਗਣ ਪੈਣੇ, ਉਹ ਗੱਲਾਂ ਵਾਲੀ ਸੁਹਾਗਣ ਨਹੀਂ ਉਹਨੂੰ ਭਾਉਂਦੀ। 306 ਅੰਗ ਤੇ ਕਹਿੰਦੇ ਨੇ ਬਚਨ, ਜਿਸ ਨੌ ਦਇਆਲ ਹੋਵੇ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਿਹਨੂੰ ਮੇਰਾ ਸੁਆਮੀ ਦਿਆਲੂ ਹੁੰਦਾ ਨਾ, ਸਾਰਿਆਂ 'ਤੇ ਦਿਆਲੂ ਨਹੀਂ ਹੁੰਦਾ, ਜਿਹਨੂੰ ਮੇਰਾ ਮਾਲਕ ਅਕਾਲ ਪੁਰਖ ਦਿਆਲੂ ਹੋ ਜੇ, ਦਇਆ ਆ ਜੇ, ਮਾਇਆ ਦੀਆਂ ਘੁੰਮਣ ਘੇਰੀਆਂ 'ਚੋਂ ਬਈ ਇਹਨੂੰ ਕੱਢ ਲਈਏ, ਉਸ ਗੁਰਸਿੱਖ ਨੂੰ ਫਿਰ ਗੁਰੂ ਸਾਹਿਬ ਦੇ ਕੋਲ ਭੇਜ ਦਿੰਦੇ ਨੇ ਅਕਾਲ ਪੁਰਖ, ਸੰਗਤ ਵਿੱਚ ਜਾ ਬਹਿ ਕੇ ਕਥਾ ਸੁਣ ਬਈ, ਧੁਰ ਕੀ ਬਾਣੀ ਦੀ ਕਥਾ, ਨਿਰੰਕਾਰ ਦੀ ਬਾਣੀ ਦੀ ਕਥਾ ਸੁਣ ਜਾ ਕੇ ਗੁਰੂ ਸਾਹਿਬ ਜੀ ਆਪਣਾ ਉਪਦੇਸ਼ ਫਿਰ ਸੁਣਾਉਂਦੇ ਨੇ। ਜੇ ਹੁਣ ਮੈਂ ਕਹਾਂ ਮੈਂ ਉਪਦੇਸ਼ ਸੁਣਾ ਰਿਹਾ ਜਾਂ ਕੋਈ ਹੋਰ ਸੁਣਾ, ਨਹੀਂ ਇਹ ਮੇਰਾ ਉਪਦੇਸ਼ ਨਹੀਂ, ਮੈਨੂੰ ਤਾਂ ਇੱਕ ਵਕਤਾ ਬਣਾ ਕੇ ਉਹਨਾਂ ਨੇ ਬਿਠਾ ਦਿੱਤਾ ਵੀ ਇੱਥੇ ਸਾਡਾ ਉਪਦੇਸ਼ ਸੁਣਾ ਬਈ ਬਹਿ ਕੇ। ਉਪਦੇਸ਼ ਤਾਂ ਗੁਰੂ ਦਾ ਹੀ ਆ, ਉਪਦੇਸ਼ ਤਾਂ ਬਾਣੀ ਦਾ ਹੀ ਆ, ਸੰਤ ਮਹਾਤਮਾ ਉਪਦੇਸ਼ ਕਰਦੇ ਨੇ, ਆਪਾਂ ਕਿ ਫਲਾਣੇ ਸੰਤ ਨੇ ਉਪਦੇਸ਼ ਕੀਤਾ, ਨਹੀਂ ਉਪਦੇਸ਼ ਸਿਰਫ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ, ਅਸੀਂ ਤਾਂ ਸੁਣਾਉਣ ਵਾਲੇ ਹਾਂ। ਜਿਵੇਂ ਭਗਤ ਕਬੀਰ ਜੀ ਕਹਿੰਦੇ, ਹਮ ਕੂਕਰ ਤੇਰਾ ਦਰਬਾਰ, ਭੌਂਕਹੇ ਆਗੈ ਬਦਨ ਪਸਾਰ, ਅਸੀਂ ਤਾਂ ਉਹਦੇ ਦਰ ਦੇ ਕੂਕਰ ਹਾਂ, ਅਸੀਂ ਤਾਂ ਚੌਂਕੀਦਾਰ ਹਾਂ, ਰੌਲਾ ਪਾਉਣ ਵਾਲੇ ਹਾਂ, ਭਾਈ ਆਹ ਲਿਖਿਆ ਗੁਰਾਂ ਨੇ, ਸੁਨੇਹਾ ਦਿੱਤਾ, ਬਾਣੀ ਜਾ ਕੇ ਆ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਨੇ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰ ਹੈ ਨਾਮ ਜਪਾਵੈ। ਮਹਾਰਾਜ ਕਥਨ ਕਰਦੇ, ਭਾਈ ਉਸ ਗੁਰਸਿੱਖ ਦੀ ਚਰਨ ਧੂੜ ਮੰਗੋ ਜੋ ਆਪ ਨਾਮ ਜਪਦਾ ਅਤੇ ਹੋਰਨਾਂ ਨੂੰ ਨਾਮ ਜਪਾਉਂਦਾ। ਗੁਰਸਿੱਖ ਦੀ ਕਿੱਡੀ ਵਡਿਆਈ ਕੀਤੀ ਗੁਰੂ ਸਾਹਿਬ ਜੀ ਨੇ, ਪਰ ਇਹ ਜਿਹਾ ਕਿਹੜਾ ਲੱਭ ਕੇ ਲਿਆਈਏ ਜਿਹੜਾ ਆਪ ਜਪਦਾ ਦੂਜਿਆਂ ਨੂੰ ਜਪਾਉਂਦਾ। ਅਤੇ ਇਸ ਕਰਕੇ ਸਤਿਗੁਰੂ ਜੀ ਕੀ ਕਹਿੰਦੇ, ਜਿਹੜਾ ਆਪ ਜਪਦਾ ਦੂਜਿਆਂ ਨੂੰ ਜਪਾਉਂਦਾ, ਉਸ ਗੁਰਸਿੱਖ ਦੀ ਧੂੜੀ ਚਾਹੀਦੀ ਆ ਸਾਨੂੰ। ਕਿਉਂਕਿ ਅੱਜ ਕੱਲ੍ਹ ਬੜਾ ਰੌਲਾ ਪਾਉਂਦੇ, ਉਹ ਪੈਰ ਨੂੰ ਹੱਥ ਲਾਤਾ, ਫਲਾਣੇ ਦਾ ਐਂ ਕਰ ਦਿੱਤਾ, ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਇਹ ਕੀਤੇ ਨੇ, ਗੁਰਸਿੱਖਾਂ ਦੇ ਜੋੜੇ ਝਾੜਨੇ, ਸੰਗਤ ਦੇ ਜੋੜੇ ਝਾੜਨੇ, ਜੋੜੇ ਖਾਨੇ ਜਾ ਕੇ ਸੇਵਾ ਕਰਨੀ। ਪੂਰਨ ਪੁਰਖ ਬ੍ਰਹਮ ਗਿਆਨੀ ਮਿਲ ਜਾਵੇ ਤਾਂ ਬ੍ਰਹਮ ਗਿਆਨੀਆਂ ਦੇ ਚਰਨੀ ਹੱਥ ਲਾਉਣਾ, ਇੱਕ ਹੁੰਦਾ ਮੱਥਾ ਟੇਕਣਾ ਗੁਰੂ ਜਾਣ ਕੇ, ਉਹ ਅਲੱਗ ਗੱਲ ਹੋ ਜਾਂਦੀ ਹੈ। ਮੱਥਾ ਤਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਟੇਕਣਾ, ਪਰ ਗੁਰੂ ਖਾਲਸਾ, ਜਿਹੜਾ ਗੁਰੂ ਕਾ ਖਾਲਸਾ ਸੰਗਤ, ਸੰਗਤ ਵੀ ਗੁਰੂ ਰੂਪ ਹੈ, ਪੰਜ ਪਿਆਰੇ ਵੀ ਗੁਰੂ ਰੂਪ ਨੇ, ਬ੍ਰਹਮ ਗਿਆਨੀ ਵੀ ਉਸੇ ਦਾ ਸਰੂਪ ਹੈ। ਸੂਖਮ ਬੁੱਧੀ ਤੋਂ ਕੰਮ ਲਓ, ਨਾ ਕਿ ਗੱਲਾਂ ਦੇ ਵਿੱਚੋਂ ਗੱਲਾਂ ਕੱਢ ਕੇ ਐਵੇਂ ਬਹੁਤ ਸਾਰਾ ਬਵਾਲ ਖੜਾ ਕਰ ਦਈਏ। ਮਹਾਰਾਜ ਨੇ ਬਚਨ ਕੀਤਾ ਗੁਰਸਿੱਖਾਂ ਕੀ ਹਰ ਧੂੜ ਦੇ, ਸਿੱਖਾਂ ਤੋਂ ਭਾਵ ਬਹੁ ਵਾਚਕ, ਬਹੁਤਿਆਂ ਸੰਗਤ ਦੀ ਧੂੜੀ ਦਓ ਗੁਰਸਿੱਖਾਂ ਦੀ। ਇਹ ਨਹੀਂ ਵੀ ਇੱਕ ਵਿਸ਼ੇਸ਼ ਗੁਰਸਿੱਖ ਦੀ ਇੱਥੇ ਗੱਲ ਕੀਤੀ ਹੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਭਾਵ, ਤਿਸ ਤਿਸ ਉਹ ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਬੈਠਾ ਉਹਦੀ ਧੂੜੀ ਮਹਾਰਾਜ ਸਾਨੂੰ ਬਖਸ਼ਿਸ਼ ਕਰੋ, ਭਾਵ ਉਹਦੇ ਕੋਲ। ਇੱਥੇ ਇਹ ਵੀ ਇੱਕ ਸੰਕੇਤੀ ਅਰਥ ਹੁੰਦਾ, ਇਹ ਨਹੀਂ ਹੁੰਦਾ ਵੀ ਕਿ ਮੈਂ ਗਿਆ ਅਤੇ ਉੱਥੇ ਚਰਨੀ ਹੱਥ ਲਾਇਆ ਅਤੇ ਮੱਥੇ ਲਾ ਮੁੜਿਆ। ਕਹਿਣ ਦਾ ਭਾਵ ਹੈ ਕਿ ਉਹਨਾਂ ਉਹਨਾਂ ਗੁਰਸਿੱਖਾਂ ਦੇ ਕੋਲ ਬਹਿਣ ਦਾ ਮੌਕਾ ਦਿਓ, ਉਹਨਾਂ ਦੇ ਬਚਨ ਸੁਣਨ ਦਾ ਮੌਕਾ ਦਿਓ, ਉਹਨਾਂ ਦੀ ਸੰਗਤ ਕਰਨ ਦਾ ਮੌਕਾ ਦਿਓ, ਉਹਨਾਂ ਦੇ ਜੋੜੇ ਝਾੜਨ ਦਾ, ਬਸਤਰ ਧੋਣ ਦਾ, ਉਹਨਾਂ ਦੀ ਸੇਵਾ ਕਰਨ ਦਾ ਸਾਨੂੰ ਮੌਕਾ ਬਖਸ਼ਿਸ਼ ਕਰੋ, ਉਹਨਾਂ ਨੂੰ ਪ੍ਰਸ਼ਾਦਾ ਛਕਾਈਏ, ਉਹ ਬਖਸ਼ਿਸ਼ ਕਰੋ। ਗੁਰਸਿੱਖ ਜਿਹੜੇ ਨਾਮ ਰਸੀਏ ਨੇ ਉਹਨਾਂ ਨੂੰ ਸਰੀਰ ਵੱਲ ਘੱਟ ਹੀ ਧਿਆਨ ਹੁੰਦਾ, ਉਹ ਕਿਉਂਕਿ ਆਤਮਕ ਦੁਨੀਆਂ 'ਚ ਜ਼ਿਆਦਾ ਵਿਚਰਦੇ ਨੇ। ਪਰ ਉਹਨਾਂ ਦੇ ਸਰੀਰ ਦੀ ਸੇਵਾ ਜੇ ਕੋਈ ਸੰਗਤ 'ਚੋਂ ਕਰੇ ਉਹਨੂੰ ਵੀ ਬਹੁਤ ਲਾਭ ਮਿਲਦਾ। ਜਿਵੇਂ ਦਾਸ ਰਾਮਪੁਰ ਖੇੜੇ ਸਥਾਨ 'ਤੇ ਮਹਾਂਪੁਰਖ ਬਾਬਾ ਕਰਤਾਰ ਸਿੰਘ ਜੀ ਖਾਲਸਾ ਨੂੰ ਜਦੋਂ ਕਾਫ਼ੀ ਥੱਕੇ ਹੋਏ ਸੀ, ਰਾਤ ਨੂੰ ਹੀ ਸੇਵਾ ਕਰ ਰਹੇ ਸੀ, ਚਰਨਾਂ ਦੀ ਚਰਨ ਚਾਪੀ ਕਰ ਰਹੇ ਸੀ, ਉਸ ਵਕਤ ਬਚਨ ਕੀਤਾ ਕਿ ਜਿਹੜੇ ਜੀ ਪੈਰ ਥੱਲੇ ਆ ਕੇ ਜੀਵ ਜੰਤ ਮਰ ਜਾਂਦੇ ਨੇ ਜਾਂ ਹੋਰ ਕੋਈ ਇਹੋ ਜਿਹੇ ਕਰਮ ਹੋ ਜਾਂਦੇ ਨੇ, ਅਤੇ ਬ੍ਰਹਮ ਨਾਲੇ ਕਹਿੰਦੇ ਬ੍ਰਹਮ ਗਿਆਨੀ ਕੋਈ ਪੁੰਨ ਕਰੇ ਪੁੰਨ ਨਹੀਂ ਲੱਗਦਾ, ਪਾਪ ਕਰੇ ਪਾਪ ਨਹੀਂ ਲੱਗਦਾ। ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਹੈ, ਕਰੈ ਜਗ ਕੋਟਕ ਨਹੀਂ ਪੁੰਨ ਕਹੂ, ਹਨਾ ਵਿਪਰ ਕਹਿਤੇ ਨਹੀਂ ਪਾਪ ਕਹੂ, ਇਹ ਮਹਾਰਾਜ ਨੇ ਲਿਖਿਆ। ਫਿਰ ਇਹ ਪੁੰਨ ਪਾਪ ਜਿਹੜੇ ਬ੍ਰਹਮ ਗਿਆਨੀ ਨੂੰ ਲੱਗਦੇ ਫਿਰ ਕਿਹਨੂੰ ਲੱਗਦੇ ਨੇ? ਸੰਤ ਕਰਤਾਰ ਸਿੰਘ ਜੀ ਖਾਲਸਾ ਬੜੀ ਖੁਸ਼ ਮਿਜਾਜ, ਬੜਾ ਸੁੰਦਰ ਸਰੂਪ, ਹਸਮੁਖ ਬਿਰਤੀ, ਅੰਮ੍ਰਿਤਧਾਰੀ, ਚੜ੍ਹਦੀ ਕਲਾ ਵਾਲੇ ਮਹਾਂਪੁਰਖ ਬ੍ਰਹਮ ਗਿਆਨੀ ਉੱਠ ਕੇ ਬੈਠੇ ਹੋ ਗਏ। ਕਹਿੰਦੇ ਭਾਈ ਇਹ ਇਸ ਤਰ੍ਹਾਂ ਹੁੰਦਾ, ਜੇ ਕੋਈ ਬੰਦਾ ਮਹਾਂਪੁਰਖਾਂ ਦੀ ਜਿਹੜੀ ਨਿੰਦਾ ਕਰਦੇ ਨੇ, ਉਹ ਤਾਂ ਜਿਹੜੇ ਉਹਨਾਂ ਦੇ ਪੈਰ ਥੱਲੇ ਆ ਕੇ ਕੋਈ ਚੀਜ਼ ਮਰ ਗਈ ਜਾਂ ਅਚਾਨਕ ਕੋਈ ਇਹੋ ਜਿਹੀ ਗੱਲ ਹੋ ਗਈ, ਕਹਿੰਦੇ ਉਹ ਪਾਪ ਤਾਂ ਨਿੰਦਕਾਂ ਨੂੰ ਲੱਗ ਜਾਂਦੇ ਨੇ। ਬ੍ਰਹਮ ਗਿਆਨੀ ਜਿਹੜੇ ਪੁੰਨ ਕਰਦੇ ਨੇ, ਇਹ ਜਿਹੜੇ ਮਹਾਂਪੁਰਖਾਂ ਦੇ ਕੋਲ ਰਹਿ ਕੇ ਸੇਵਾ ਕਰਦੇ, ਪੁੰਨ ਉਹਨਾਂ ਨੂੰ ਚਲੇ ਜਾਂਦੇ ਨੇ। ਪੁੰਨੀ ਪਾਪੀ ਆਖਣ ਨਾ, ਬ੍ਰਹਮ ਗਿਆਨੀ ਨਾ ਪੁੰਨੀ ਨਾ ਪਾਪੀਆਂ 'ਚ ਆਉਂਦਾ, ਕਿਉਂਕਿ ਉਹ ਤਾਂ ਨਾਮ ਜਪਣ ਵਾਲਾ ਹੁੰਦਾ। ਇਸ ਕਰਕੇ ਇਸ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਕਿ ਨਿੰਦਾ ਭਲੀ ਕਿਸੇ ਕੀ ਨਾਹੀਂ, ਨਿੰਦਾ ਕਦੇ ਵੀ ਨਹੀਂ ਕਰਨੀ ਕਿਸੇ ਦੀ। ਗੁਰਸਿੱਖਾਂ ਨੇ, ਸੋਝੀ ਵਾਲਿਆਂ ਪ੍ਰੇਮੀਆਂ ਨੇ, ਜੇ ਕੋਈ ਕਰਦਾ ਉਹਦੀ ਮਰਜ਼ੀ ਹੈ, ਪਰ ਨਿੰਦਾ ਨਹੀਂ ਕਰਨੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਨ ਨਾਨਕ ਧੂੜ ਮੰਗਾ ਤਿਸ ਗੁਰਸਿੱਖੀ ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਜਿਹੜਾ ਆਪ ਜਪਦਾ ਅਤੇ ਹੋਰਨਾਂ ਨੂੰ ਨਾਮ ਜਪਾਉਂਦਾ। ਪੌੜੀ ਜੋ ਤੁਦ ਸੱਚ ਧਿਆਏ ਦੇ ਇਸੇ ਵਿਰਲੇ ਥੋੜੇ, ਇਹ ਸੱਚੇ ਪਰਮਾਤਮਾ ਜੋ ਪੁਰਸ਼ ਤਿੰਨ ਧਿਆਉਂਦੇ ਨੇ ਉਹ ਕਿਤੇ ਜ਼ਿਆਦੇ ਨਹੀਂ ਗੇ, ਥੋੜੇ ਹੀ ਨੇ, ਪਰ ਥੋੜਿਆਂ ਵਿੱਚੋਂ ਵੀ ਵਿਰਲੇ, ਉਹ ਵਿਰਲਿਆਂ ਵਿੱਚੋਂ ਵੀ ਥੋੜੇ ਨੇ, ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਜਿੰਨੇ ਆਪਾਂ ਦੇਖਦੇ ਹਾਂ ਵੀ ਬੜੇ ਅੱਜ ਸੰਗਤ ਆਈ ਹੈ, ਉਹਨਾਂ ਦੇ ਵਿੱਚੋਂ ਜੇ ਇਕੱਲੇ ਇਕੱਲੇ ਨੂੰ ਖੜਾ ਕੇ ਪੁੱਛੀਏ ਜਪਜੀ ਸਾਹਿਬ ਕਿੰਨਿਆਂ ਨੂੰ ਕੰਠ ਹੈ, ਜੇ ਹਜ਼ਾਰ ਬੰਦਾ ਆਇਆ ਤਾਂ 100 ਨੂੰ ਜਪਜੀ ਸਾਹਿਬ ਕੰਠ ਮਸਾਂ ਮਿਲਣਾ, ਉਹ ਵੀ ਬੜੀ ਜ਼ਿਆਦਾ ਗਿਣਤੀ ਹੈ। ਪੰਜ ਬਾਣੀਆਂ ਕਿੰਨਿਆਂ ਨੂੰ ਕੰਠ ਹੈ, ਅਤੇ ਸਵਾਸ ਸਵਾਸ ਸਿਮਰਨ ਕੌਣ ਕਰਦਾ, ਵੈਖਰੀ ਮੱਧਮਾ ਪਸੰਤੀ ਪਰਾ ਬਾਣੀ ਕਿੱਥੇ ਹੈ, ਇਹ ਤਾਂ ਹੈ ਹੀ ਨਹੀਂ। ਹਜ਼ਾਰ 'ਚੋਂ ਇੱਕ ਬੰਦਾ ਲੱਭ ਚੇ ਤਾਂ ਮਹਾਰਾਜ ਕਹਿੰਦੇ ਕੋਟਨ ਮੈਂ ਨਾਨਕ ਕਹੂ ਨਾਰਾਇਣ ਜਿਹੀ ਚੀਜ਼। ਸਤਿਗੁਰੂ ਤਾਂ ਕਹਿੰਦੇ ਕਰੋੜਾਂ 'ਚੋਂ ਇੱਕ ਬੰਦਾ ਲੱਭਦਾ ਹੁੰਦਾ ਹੈ, ਜਾ ਜੋ ਮਨ ਚਿੱਤ ਇੱਕ ਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ। ਹੁਣ ਜਿਹੜੇ ਗੁਰਮੁਖ ਮਨ ਚਿੱਤ ਕਰਕੇ ਇੱਕ ਵਾਹਿਗੁਰੂ ਨੂੰ ਆਰਾਧਦੇ ਨੇ, ਉਹਨਾਂ ਦੀ ਬਰਕਤ ਕਰਕੇ ਅਸੰਖਾਂ ਅਤੇ ਕਰੋੜਾਂ ਬੰਦੇ ਹੋਰ ਖਾਂਦੇ ਨੇ, ਅਣਗਿਣਤੀ ਕਰੋੜਾਂ ਪੁਰਸ਼ ਖਾਂਦੇ ਨੇ। ਜਦੋਂ ਬਾਬਾ ਸ਼੍ਰੀ ਚੰਦ ਨੇ ਅੰਤਮ ਸਮੇਂ 'ਤੇ ਗੁਰੂ ਨਾਨਕ ਦੇਵ ਜੀ ਨੂੰ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਅਰਦਾਸ ਕੀਤੀ, ਪਿਤਾ ਜੀ ਕਿਰਪਾ ਕਰੋ ਇੱਕ ਘੜੀ ਦਰਸ਼ਨ ਦਿਓ। ਗੁਰੂ ਨਾਨਕ ਦੇਵ ਜੀ ਫਿਰ ਪ੍ਰਗਟ ਹੋ ਗਏ, ਕਹਿਣ ਲੱਗੇ ਹਾਂ ਭਾਈ ਸ੍ਰੀ ਚੰਦ, ਪੁੱਤਰ ਕਿਵੇਂ ਯਾਦ ਕੀਤਾ? ਕਹਿੰਦੇ ਪਿਤਾ ਜੀ ਤੁਹਾਡੇ ਜਾਣ ਤੋਂ ਬਾਅਦ ਇਉਂ ਮਹਿਸੂਸ ਹੋਇਆ ਸਾਨੂੰ ਵੀ ਬਾਅਦ ਵਿੱਚ ਸਾਨੂੰ ਰੋਟੀ ਕੌਣ ਦੇਵੇਗਾ, ਕੱਪੜਾ ਕੌਣ ਦੇਵੇਗਾ, ਤੁਹਾਡੇ ਹੁੰਦਿਆਂ ਤਾਂ ਸਾਨੂੰ ਫਿਕਰ ਨਹੀਂ ਸੀ, ਸਾਡੇ ਵਿੱਚ ਤਾਂ ਮਹਾਰਾਜ ਕੋਈ ਤਾਕਤ ਵੀ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪੁੱਤਰ ਸ੍ਰੀ ਚੰਦ, ਆ ਜਿਹੜੇ ਗੁਰੂ ਘਰ ਦੇ ਵਿੱਚ ਕੂਕਰ ਨੇ ਨਾ ਤੁਰੇ ਫਿਰਦੇ, ਇਹਨਾਂ ਵਿੱਚ ਵੀ ਕਰਾਮਾਤ ਹੈ, ਇਹਨਾਂ ਵਿੱਚ ਵੀ ਸ਼ਕਤੀ ਹੈ, ਤੁਸੀਂ ਤਾਂ ਫੇਰ ਸਾਡੇ ਤੋਂ ਹੋਏ ਹੋ, ਸਾਡੇ ਤੋਂ ਹੋਏ ਹੋ ਕਰਕੇ ਤੁਹਾਡੇ ਵਿੱਚ ਤਾਂ ਅਥਾਹ ਸ਼ਕਤੀ ਹੈ। ਔਰ ਫਿਰ ਇੱਕ ਦੇਖੋ, ਤੁਸੀਂ ਸਾਡੇ ਤੋਂ ਹੋਏ ਹੋ, ਤੁਹਾਡੇ ਆਸਰੇ ਕਰੋੜਾਂ ਲੋਕ ਰੋਟੀ ਖਾਣਗੇ, ਇਹ ਨਾ ਚਿੰਤਾ ਕਰੋ ਵੀ ਅਸੀਂ ਰੋਟੀ ਕਿੱਥੋਂ ਖਾਵਾਂਗੇ। ਸੋ ਇਸ ਕਰਕੇ ਮਨ ਦੇ ਅੰਦਰੋਂ ਸੰਸਾ ਹੀ ਕੱਢ ਦਿਓ, ਕਰੋੜਾਂ ਲੋਕ ਜਿਹੜੇ ਨੇ ਨਾ ਤੁਹਾਡੇ ਆਸਰੇ ਰੋਟੀ ਖਾਣਗੇ। ਅੱਜ ਬਾਬਾ ਸ੍ਰੀ ਚੰਦ ਜੀ ਦੇ ਦੇਖੋ ਥਾਂ ਥਾਂ ਦੇ ਉੱਤੇ ਅਸਥਾਨ ਨੇ, ਡੇਰੇ ਨੇ, ਕਰੋੜਾਂ ਲੋਕ ਵਾਕਈ ਰੋਟੀ ਖਾ ਰਹੇ ਨੇ ਉੱਥੇ। ਬਹੁਤ ਸਾਰੇ ਲੋਕ ਜਿਹੜੇ ਬਾਬਾ ਸ੍ਰੀ ਚੰਦ ਜੀ ਨੂੰ ਭੁਲੇਖੇ ਨਾਲ ਨਿੰਦ ਵੀ ਦਿੰਦੇ ਨੇ, ਉਹ ਧਿਆਨ ਰੱਖਿਆ ਕਰੋ, ਬਾਬਾ ਸ੍ਰੀ ਚੰਦ ਜੀ ਨੂੰ ਕਦੇ ਨਿੰਦਣਾ ਨਹੀਂ ਗਾ। ਉਹ ਤਾਂ ਜਿਵੇਂ ਚਾਰ ਸਾਹਿਬਜ਼ਾਦੇ ਨੇ ਆਪਾਂ, ਗੁਰੂ ਕੇ ਲਾਲ, ਗੁਰੂ ਕੇ ਸਾਹਿਬਜ਼ਾਦੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ, ਬਾਬਾ ਦਾਸੂ ਜੀ, ਦਾਤੂ ਜੀ, ਬਾਬਾ ਮੋਹਰ ਜੀ, ਮੋਹਰੀ ਜੀ, ਬਾਬਾ ਮੋਹਨ ਜੀ, ਇਸੇ ਪ੍ਰਕਾਰ ਬਾਬਾ ਮਹਾਂਦੇਵ ਜੀ, ਪਿਰਥੀਏ ਨੂੰ ਛੱਡ ਕੇ ਉਹ ਗੁਰੂ ਘਰ ਚੋਂ ਛੇਕਿਆ ਹੋਇਆ, ਇਸੇ ਪ੍ਰਕਾਰ ਛੇਵੇਂ ਪਾਤਸ਼ਾਹ ਦੇ ਵੱਡੇ ਸਾਹਿਬਜ਼ਾਦੇ ਧੰਨ ਧੰਨ, ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਾਰ ਮੰਗਿਆ ਸੋ ਵਾਰ ਦਿੱਤਾ, ਛੇਵੇਂ ਪਾਤਸ਼ਾਹ ਨੇ ਜਿਨ੍ਹਾਂ ਨੂੰ ਇਹ ਗੱਦੀ ਦਿੱਤੀ ਸੀ ਬਾਬਾ ਸ੍ਰੀ ਚੰਦ ਜੀ ਨੇ ਅੱਗੇ, ਜਿਨ੍ਹਾਂ ਦਾ ਸਥਾਨ ਸ੍ਰੀ ਕੀਰਤਪੁਰ ਸਾਹਿਬ ਹੈ, ਬਾਬਾ ਸੂਰਜਮਲ ਜੀ, ਬਾਬਾ ਆਣੀ ਰਾਏ ਜੀ, ਬਾਬਾ ਅਟਲ ਰਾਏ ਜੀ, ਜਿਨ੍ਹਾਂ ਨੇ ਬਚਨ ਮੰਨ ਕੇ ਛੇਵੇਂ ਪਾਤਸ਼ਾਹ ਦਾ ਫਿਰ ਸਰੀਰ ਹੀ ਛੱਡ ਦਿੱਤਾ ਸੀ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ। ਸੋ ਸੱਤਵੇਂ ਪਾਤਸ਼ਾਹ ਦੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੇਕਿਆ ਹੋਇਆ, ਅੱਠਵੇਂ ਪਾਤਸ਼ਾਹ ਸਾਹਿਬਜ਼ਾਦੇ ਗੁਰਤਾ ਗੱਦੀ ਦੇ ਮਾਲਕ ਬਣੇ ਨੇ, ਨੌਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਇਹਨਾਂ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਲਾਲ, ਚਾਰੇ ਸ਼ਹੀਦ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ। ਸੋ ਇਸ ਕਰਕੇ ਸਾਰਿਆਂ ਸਾਹਿਬਜ਼ਾਦਿਆਂ ਨੂੰ ਯਾਦ ਰੱਖਣਾ, ਇਧਰ ਨਾਲ ਨਾਲ ਬੇਬੇ ਨਾਨਕੀ ਜੀ, ਇਸੇ ਪ੍ਰਕਾਰ ਬੀਬੀ ਅਮਰੋ ਜੀ, ਬੀਬੀ ਦਾਨੀ ਜੀ, ਬੀਬੀ ਭਾਨੀ ਜੀ, ਇਹ ਸਾਰੇ ਜਿਹੜੇ ਗੁਰੂ ਘਰ ਦੇ ਛੇਵੇਂ ਪਾਤਸ਼ਾਹ ਦੀ ਸਪੁੱਤਰੀ ਬੀਬੀ ਵੀਰੋ ਜੀ, ਸਭਨਾਂ ਨੂੰ ਯਾਦ ਰੱਖਣਾ, ਸਤਿਕਾਰ ਬਰਾਬਰ ਦੇਣਾ। ਇਹ ਨਹੀਂ ਕਦੇ ਕਈ ਲੋਕ ਨਿੰਦਾ ਕਰਨ ਲੱਗ ਜਾਂਦੇ ਨੇ, ਇਸ ਗੱਲ ਦਾ ਧਿਆਨ ਰੱਖਣਾ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋ ਮਨ ਚਿੱਤ ਇੱਕ ਅਰਾਧ ਦੇ ਤਿਨਕੀ ਬਰਕਤ ਖਾਹੇ ਅਸੰਖ ਕਰੋੜੇ, ਅਸੰਖਾਣ ਗਿਣਤ ਕਰੋੜਾਂ ਲੋਕ ਉਹਨਾਂ ਦੀ ਬਰਕਤ ਦਾ ਸਦਕਾ ਦੁਨੀਆਂ 'ਚ ਖਾਂਦੇ ਨੇ ਅੱਜ ਵੀ। ਤੁਦੋਂ ਸਭ ਧਿਆਏ ਦੀ ਸੇ ਥਾਂ ਪਏ ਜੋ ਸਾਹਿਬ ਲੋੜੇ, ਇਹ ਸਾਹਿਬ ਸਾਰੀ ਦੁਨੀਆਂ ਤੈਨੂੰ ਧਿਆਉਂਦੀ ਮਾਲਕ, ਪਰ ਜਿਨ੍ਹਾਂ ਨੂੰ ਤੂੰ ਲੋੜੇ ਤੋਂ ਭਾਵ ਚਾਹੁੰਦਾ ਨਾ, ਉਹ ਬੰਦੇ, ਉਹ ਪੁਰਸ਼ ਸਰੂਪ ਥਾਂ ਵਿੱਚ ਪਏ ਨੇ, ਜਾ ਕੇ ਉਹ ਪ੍ਰਵਾਨ ਨੀਕ ਹੋਏ ਨੇ, ਉਹਨਾਂ 'ਤੇ ਕਿਰਪਾ ਹੋਈ ਹੈ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪਹਿਨਦੇ ਸੇ ਮੂਏ ਮਰ ਜੰਮੇ ਕੋੜੇ, ਕਹਿੰਦੇ ਜੋ ਪੁਰਸ਼ ਸਤਿਗੁਰਾਂ ਦੀ ਸੇਵਾ ਕਰਨ ਤੋਂ ਬਿਨਾਂ ਹੀ ਚੰਗੇ ਚੰਗੇ ਪਦਾਰਥ ਖਾਈ ਜਾਂਦੇ, ਕਦੇ ਸੇਵਾ ਕਰਦੇ ਹੀ ਨਹੀਂ, ਸੋਹਣੇ ਕੱਪੜੇ ਪਾ ਲਏ, ਸੋਹਣੇ ਖਾ ਲਏ, ਸੋਹਣੇ ਘਰਾਂ 'ਚ ਰਹਿਣਾ, ਸੋਹਣੀਆਂ ਗੱਡੀਆਂ, ਸਭ ਕੁਛ ਵਧੀਆ ਵਧੀਆ ਹੀ ਮਿਲਿਆ ਪਿਛਲੇ ਜਨਮ ਦੇ ਪੁੰਨਾਂ ਕਰਕੇ, ਉਹ ਕੋੜੀ ਪੁਰਸ਼ ਜੰਮਦੇ ਮਰਦੇ ਮਰਦੇ ਜੰਮਦੇ ਹੀ ਰਹਿੰਦੇ ਨੇ, ਇੱਕੋ ਹੀ ਜਨਮ ਵਧੀਆ ਹੁੰਦਾ ਫਿਰ, ਇਹਨਾਂ ਤਪੋ ਰਾਜ ਦੇ ਰਾਜੋ ਨਰਕ। ਕਹਿੰਦੇ ਉਹ ਪੁਰਸ਼ ਪਰਮੇਸ਼ਰ ਦੀ ਤਰਫੋਂ ਮਰੇ ਹੋਏ ਮਰ ਜੰਮੇ ਕੋੜੇ ਕੋੜੀ ਹੋ ਕੇ ਜੰਮਦੇ ਮਰਦੇ ਬਾਰ ਬਾਰ, ਕੋੜੀਆਂ ਦੀਆਂ ਕੋੜੀਆਂ ਅਰਥਾਤ ਬੀਸੀਆਂ ਦੀਆਂ ਬੀਸੀਆਂ ਮੁੜ ਮੁੜ ਕੇ ਜੰਮਦੇ ਰਹਿੰਦੇ ਨੇ, ਇਹ ਗਿਣਤੀਆਂ ਆ ਜਾਂਦੀਆਂ ਇੱਕ ਕੋੜੀ, ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਂ। ਉਹ ਲੋਕ ਜਿਹੜੇ ਨੇ ਇਹੋ ਜਿਹੇ, ਹੋਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢੈ ਮੁੱਖ ਘੋਲੇ, ਉਹ ਬੰਦੇ ਹਾਜ਼ਰ ਹੁੰਦੇ, ਹਾਜ਼ਰ ਹੁੰਦਾ ਸਨਮੁਖਤਾ, ਮਤਲਬ ਕਿ ਸਾਹਮਣੇ ਤਾਂ ਮਿੱਠਾ ਬਚਨ ਬੋਲਦੇ ਆ, ਪਰ ਬਾਹਰ ਪਿੱਠ ਪਿੱਛੇ ਵਿਸ ਘੋਲੇ ਜ਼ਹਿਰ ਨੂੰ ਘੋਲ ਕੇ ਮੂੰਹੋਂ ਬਚਨ ਕੱਢਦੇ, ਰੱਜ ਕੇ ਨਿੰਦਿਆ ਉਚਾਰਦੇ ਆ। ਪਹਿਲਾਂ ਪਹਿਲਾਂ ਜਦੋਂ ਅਸੀਂ ਜਥੇ 'ਚ ਮਹਾਂਪੁਰਖਾਂ ਨਾਲ ਰਹਿੰਦੇ ਸੀ, ਇਹੋ ਜਿਹੇ ਕਿ ਦੁਨੀਆਂ ਦੇਖੀ ਨਹੀਂ ਸੀ, ਲੋਕ ਦੇਖੇ ਨਹੀਂ ਸੀ,
ਸਭ ਨੂੰ ਚੰਗਾ ਸਮਝਣਾ ਵੀ ਸਾਰੇ ਲੋਕ ਹੀ ਚੰਗੇ ਹੁੰਦੇ ਸ਼ਾਇਦ। ਆ ਜਦੋਂ ਹੁਣ ਵਿਚਰੇ ਸੰਸਾਰ 'ਚ ਦੇਖਿਆ ਵਾਕਈ ਮਹਾਰਾਜ ਨੇ ਜਿਹੜਾ ਵਚਨ ਲਿਖਿਆ ਸੱਚ ਹੀ ਹੈ। ਮੂੰਹ ਦੇ ਉੱਤੇ ਤਾਂ ਮਿੱਠਾ ਮਿੱਠਾ ਬੋਲਣਗੇ, ਬਾਅਦ 'ਚ ਨਿੰਦਾ ਕਰੀ ਜਾਣਗੇ, ਫਿਰ ਉਹਨਾਂ ਨੂੰ ਸਜ਼ਾ ਕੀ ਮਿਲਦੀ ਹੈ ਜੀ? ਮਨ ਖੋਟੇ ਦੈ ਵਿਛੋੜੇ, ਦੱਦਾ ਯਈਏ ਸਿਹਾਰੀ ਦੈ ਵਿਛੋੜੇ। ਇਹੋ ਜਿਹੇ ਮਨ ਦੇ ਖੋਟਿਆਂ ਨੂੰ ਪ੍ਰੇਰਕ ਵਾਹਿਗੁਰੂ ਨੇ ਆਪਣੇ ਨਾਲੋਂ ਵਿਛੋੜ ਕੇ ਜੂਨਾਂ 'ਚ ਪਾ ਦਿੱਤਾ। ਕਹਿੰਦੇ ਜਾਂ ਤੁਰਿਆ ਫਿਰ, ਤੇਰੇ ਨਾਲ ਕੋਈ ਗੱਲ ਹੀ ਨਹੀਂ ਕਰਨੀ।